ਜਿਉਂ ਜਦ ਮੈਂ ਜਨ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਦਵਨ ਪਾਏ ਬਿਸਰਾਮ ਨਾਨਕ ਪ੍ਰਭ ਕਾ ਸਭ ਕੁਰਬਾਨ ਸੁਖੋ ਤਨ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਵ ਤੁਖ ਸਾਮੰਦੀ ਨੂਰ ਅਰਸੋਂ ਪੁਰਸੋਂ ਝੱਟੀਐ ਦੁਖ ਦਿੰਜੋ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦਾ ਸਾਹੂ ਜਿਸ ਪਾਸ ਬੈਠਿਆ ਸੋ ਸਭ ਨਾਮ ਦਾ ਵੇਸਾਹੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ ਲੋਕ ਪਤੋਕ ਦੇ ਸਹਾਇਕ ਨਲ ਪੰਜਨ ਗੁਰ ਸੂਰਮਾ ਬਣ ਜੋਧਾ ਬਹੁਤ ਪਾਰੇ ਉਪਕਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਉਂਕਿ ਪ੍ਰੀਤਮ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸੱਚਖੰਡ ਵਾਸੀ ਮਹਾਂਪੁਰਖ ਬ੍ਰਹਮ ਗਿਆਨੀ ਤੱਤਵੇਤ ਸੂਰਬੀਰ ਜੋਧੇ ਹਠੀ ਧੱਪੀ ਬਲੀ ਗੁਰਮੁਖ ਪਿਆਰੇ ਸੰਤ ਬਾਬਾ ਸੋਹਣ ਸਿੰਘ ਸਾਹਿਬ ਜਥੇਦਾਰ ਗੁਰਮੁਖ ਪਿਆਰੇ ਦੀ ਪਵਿੱਤਰ ਸਲਾਨਾ ਯਾਦ ਦੇ ਵਿਚ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਜੁੜ ਮਿਲ ਕੇ ਉਨ੍ਹਾਂ ਨੂੰ ਸਹੀ ਅਰਥਾਂ ਵਿਚ ਸੱਚੀ ਸ਼ਰਧਾਂਜਲੀ ਭੇਟ ਕਰਨ ਵਾਸਤੇ ਸਜਵੇਂ ਦੀਵਾਨ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਗਾ ਰਹੇ ਹਾਂ ਸੁਣ ਰਹੇ ਹਾਂ ਮਟਪਾਗਿਓ ਅਸਲ ਵਿਚ ਮਹਾਂਪੁਰਖਾਂ ਦੀ ਪਵਿੱਤਰ ਯਾਦ ਇਸੇ ਤਰੀਕੇ ਦੇ ਨਾਲ ਮਨਾਈ ਜਾਣੀ ਚਾਹੀਦੀ ਹੈ ਜਿਵੇਂ ਮਨਾਈ ਜਾ ਰਹੀ ਹੈ ਬਹੁਤ ਭਾਰੀ ਇਕ ਪਾਸੇ ਚਿੱਤ ਵਿਚ ਵੈਰਾਗ ਵਾਲੀ ਦਸ਼ਾ ਹੈ ਬ੍ਰਹਮ ਗਿਆਨੀ ਰੱਬ ਦੇ ਪਿਆਰਿਆਂ ਦਾ ਵਿਛੋੜਾ ਕੋਈ ਮਾਮੂਲੀ ਜੀ ਗੱਲ ਨਹੀਂ ਹੁੰਦਾ ਇਹੋ ਵਿਛੋੜਾ ਸਹਿਆ ਨਾ ਜਾਏ ਰੱਬ ਦੇ ਪਿਆਰੇ ਇਕ ਛੋਟੇ ਜਿਹੇ ਪਰਿਵਾਰ ਦੇ ਕੇਵਲ ਸਾਂਭਣ ਵਾਲੇ ਜਾਂ ਇਕ ਛੋਟੇ ਜਿਹੇ ਪਿੰਡ ਜਾਂ ਇਲਾਕੇ ਦੇ ਵਿਚ ਹੀ ਕੇਵਲ ਉਨ੍ਹਾਂ ਦੀ ਪ੍ਰਭਤਾ ਜਾਂ ਲੋੜ ਜਾਂ ਵਡਿਆਈ ਨਹੀਂ ਹੁੰਦੀ ਰੱਬ ਦੇ ਪਿਆਰਿਆਂ ਦੀ ਸਾਰੀਆਂ ਥਾਵਾਂ ਤੇ ਲੋੜ ਹੁੰਦੀ ਉਹ ਸਭ ਨੂੰ ਪਿਆਰੇ ਹੁੰਦੇ ਹਨ ਸੋ ਇਸ ਵਾਸਤੇ ਐਡੇ ਵੱਡੇ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਜਦੋਂ ਮਨ ਵਿਚ ਆਉਂਦੀ ਹੈ ਤਾਂ ਮਨ ਵਿਚ ਵੈਰਾਗ ਵੀ ਪੈਦਾ ਹੁੰਦਾ ਹੈ ਪਰ ਨਾਲ ਨਾਲ ਇਹ ਵੀ ਚਿੱਤ ਵਿਚ ਪ੍ਰਸੰਨਤਾ ਹੋ ਰਹੀ ਹੈ ਗੁਰੂ ਦੀ ਕਿਰਪਾ ਦੇ ਨਾਲ ਕਿ ਹਰ ਸਾਲ ਉਨ੍ਹਾਂ ਦੀ ਯਾਦ ਮਨਾਉਂਦਿਆਂ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਦਾ ਪਵਿੱਤਰ ਇੱਥੇ ਆਗਮਨ ਦਿਹਾੜਾ ਮਨਾਉਂਦਿਆਂ ਧੰਨ ਬਾਬਾ ਬਿਧੀ ਚੰਦ ਸਾਹਿਬ ਬ੍ਰਹਮ ਗਿਆਨੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੀ ਮਹਾਨ ਔਰ ਪੂਰਨ ਕਿਰਪਾ ਦੇ ਪਾਤਰ ਉਨ੍ਹਾਂ ਦਾ ਜਦੋਂ ਸਾਲਾਨਾ ਜੋੜ ਮੇਲਾ ਮਨਾਉਂਦੇ ਹਾਂ ਤਾਂ ਕੁਝ ਸਾਲਾਂ ਦੇ ਵਿਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਭਾਰੀ ਕਿਰਪਾ ਹੋ ਰਹੀ ਹੈ ਮਹਾਨ ਤਰੱਕੀ ਹੋ ਰਹੀ ਹੈ ਕਦੇ ਇਹ ਚਿੱਤ ਵਿਚ ਕੁਝ ਸਾਲ ਪਹਿਲਾਂ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਜਦੋਂ ਦੁਪਹਿਰੇ ਦੀਵਾਨ ਸਜਿਆ ਹੋਵੇ ਇੱਕ ਦੋ ਢਾਈ ਵਜੇ ਦਾ ਟਾਈਮ ਹੋਵੇ और हजारां संगतां पंडाल विच जुड़ियां होण तां केवल गुरु की बाणी दा कीर्तन जिथे गाया जा रहा होवे तां उथे संगतां जुड़ मिल के टिक के देवतियां तरह समाधियां ला ला के ए दुपहरे भी कदे गुरु की बाणी दा कीर्तन सरवण करनगियां। ए सुभा बहुत घट सी जिहड़ा पैणा बड़ा भारी जरूरी सी। सो सतगुरु जी की कृपा हो रही है सलाने जोड़ मेले हो और दोपहर का टाइम होवे और गुरु के अमृत रूप बाणी का निरोग कीर्तन हो रहा होवे और कोई भी माई पाई उच्ची आवाज नाल ना बोल रहा होवे, सारयां दे कन गुरु की बाणी वल, सारयां दे मन गुरु के चरणा वल और सारयां दा ध्यान गुरु के शब्द वल जुड़िया होवे, सारयां दी दिली तांग सारयां दी दिली इच्छा यही होवे कि धन गुरु हरगोबिंद साहब सच्चे पातशाह साढ़े ते भी रहमतां करो, साढ़े ते भी बख्शिशां करो, असीं भी तुहाडी बाणी पढ़िए सुणिए गाइए विचारिए अपना जीवन उच्चा बनाइए और उच्चा जीवन बना करके अपना 84 का गेड़ा गलों कटिए। सो इस वास्ते बड़ी भारी प्रसन्नता चित विच हो रही है। मेरी कामना कई सालों तो लगातार यही है कि जिवें अज इत्थे दीवान सजिया है इसे तरह जिन्ने भी जोड़ मेले आपां मनाउंदे हां उन्हां सारियां च गुरु की बाणी का कीर्तन, गुरु की बाणी का निरोग कथा और निरोग गुरमत का प्रचार बड़ी दृढ़ता नाल और चढ़दी कला नाल होना चाहिए। जोड़ मेलिया विच वेखण विच आउंदा है आसा दी वार का कीर्तन तड़के तड़के लोगों के सुत्यां सुत्यां तो हो जाना। जे कीर्तन की कोई गल करो कथा की गल करो तो उत्थे कोई भी पहला तो आप जो सेवादार होंदे ने जिम्मेवार होंदे ने वह कदे स्टेज ते बैठ के सुनन तैयार नहीं, पर अज वह आ जाण तो बाकी संगतां जिहड़ियां ने उन्हां दा चित पूरा नहीं सी लगदा, पर सतगुरु जी ने कृपा कीती है अज यह पवित्र नजारा वेख के रोम रोम प्रसन्न हो रहा है कि ठीक जो मर्यादा दसवें पातशाह ने कृपा करके चलाई, धन गुरु हरगोबिंद साहब सच्चे पातशाह जी ने चलाई, वह मर्यादा उन्हां दे अस्थानां ते अज कायम होई दिस रही है। सो गुरु प्यारियो इस वास्ते यह बड़ी भारी गुरु की कृपा प्रतीत हो रही है। आपां धन बाबा सोहण सिंह साहब जी का पवित्र दिहाड़ा मना रहे हां जिन्हां दा जीवन सो एक मनुख की जे चारे वेद भी उचारन लगन तो वह भी बेअंत बेअंत करके कहणगे, साध की महिमा वेद ना जाना जेता सुनै तेता बखियाना। महात्मा रब दे प्यारे इन्हां नूं नित अवतार संसार विच मन्निया गया है। अवतार वह हुंदा जिहड़े किसी विपता तो कौम नूं देश नूं बचाउण वास्ते कोई विशेष शक्ति ताकत करामात लैके पुजण, अपने प्रचार राहीं अपने उच्चे जीवन राहीं अपनी सिक्ख्या राहीं वह कुरीतियां बद फैलियां दूर करके उच्चा सुच्चा जीवन भाव भगती परमेश्वर दा सिमरन भजन धर्म दी किरत परोपकार नेकी सो इहो जे गुण बख्श करके सो जीआं दी कल्याण करन। सो गुरु प्यारियो तन ऐसे गुरमुख प्यारे जिन्हां दा जीवन आप तरे तारे सरिठा हुणे आपां सुण रहे सिदागियां सिंघां दे पासों बलिहारी तिन्ना गुर सिखां, बलिहार जाइए कुरबान जाइए अपना आप उन्हां तों वारने फेरने करिए सब कुछ उन्हां गुरु के सिखां तों वार देईए जिहड़े गुरु के प्यारे आप तरदे संसार तों ते बाकी सारे अवतार नूं समर्थ हुंदे हन। सो उन्हां गुरमुख प्यारे दा जीवन एक जहाज वर्गा हुंदा है, एक बेड़े वर्गा हुंदा है, जिवें धन गुरु पंजवें पातशाह महाराज साहब जी ने भाई कहा सी मंझ जी नूं कि भाई मंझ असी तैनू प्यारे तू सानू प्यारा है, तू साडा एक जहाज है, गुरसिखा जो तेरी संगत करेगा जो तेथों उपदेश लै के गुरु घर की सिखी कमावेगा वह भी तर जाएगा, तू आप भी तरेगा होरना नूं तारेगा। सो ऐसा पवित्र जीवन जिन्हां गुरु के प्यारियां दा है तानू ऐसे गुरसिख आप तरदे ने हरे कुटुंब संग लोग कुल सवाया वह होरना नूं तारदे हन। रब दे प्यारे गुरमुख मोए जीवन दे प्रमाण है, गुरमुख ज्योंदे वी प्रमाणिक उच्चे सुचे जीवन दे नाल संसार दे कल्याण करदे हन। जे गुरमुख सचखंड नूं चले जाण तां वी उह प्रमाण हन, उन्हां दी याद विच जिग्यासू जन उन्हां दे प्रेमी गुरमुख वैराग मन विच पैदा करके सोहणी पवित्र याद उन्हां दी मना के गुरु के गुण गा के उन्हां दे जीवन दी रीस करन दा यत्न करदे होए सो अपना जीवन उच्चा सुच्चा बना के अपना भी पार उतारा करदे हन। इस वास्ते गुरमुखां दा संसार विच आउणा भी सफला, गुरमुख प्यारे दा संसार विच रहना भी सफला, ਜੇ ਗੁਰਮੁਖ ਪਿਆਰੇ ਭਾਣ ਵਿਚ ਸੱਚਖੰਡ ਨੂੰ ਚਲੇ ਜਾਣ, ਉਨ੍ਹਾਂ ਦਾ ਜਾਣਾ ਵੀ ਸਫਲਾ ਹੈ, ਉਨ੍ਹਾਂ ਦਾ ਜਾਣਾ ਵੀ ਆਮ ਦੁਨੀਆਂ ਵਰਗਾ ਨਹੀਂ। ਸੋ ਇਸ ਵਾਸਤੇ ਧੰਨ ਉਨ੍ਹਾਂ ਗੁਰਮੁਖ ਪਿਆਰਿਆਂ ਦੀ ਯਾਦ, ਜਿਸ ਵਿਚ ਆਪਾਂ ਜੁੜ ਕੇ ਗੁਰੂ ਕੀ ਬਾਣੀ ਦਾ ਕੀਰਤਨ, ਅਖੰਡ ਪਾਠਾਂ ਦੇ ਪ੍ਰਵਾਹ, ਸੋ ਗੁਰੂ ਕੀ ਕਿਰਪਾ ਨਾਲ ਤੇ ਕੀਰਤਨ ਔਰ ਕਥਾ ਸਰਵਣ ਕਰ ਰਹੇ ਹਾਂ। ਗੁਰੂ ਪਿਆਰਿਓ, ਹਜੂਰ ਦਾ ਪਵਿੱਤਰ ਸ੍ਰੀ ਮੁਖਵਾਕ ਆਇਆ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਜੀ ਪਾਏ। ਸੰਸਾਰ ਵਿਚ ਬੜੇ ਰਸਤੇ ਹਨ, ਉਨ੍ਹਾਂ ਰਸਤਿਆਂ ਤੇ ਚੱਲਣਾ ਕੋਈ ਸੌਖਾ ਹੈ। ਕੋਈ ਸਾਇੰਸਦਾਨ ਬਣ ਜਾਣਾ, ਕੋਈ ਕਾਨੂੰਨਦਾਨ ਬਣ ਜਾਣਾ, ਕੋਈ ਪਹਿਲਵਾਨ ਬਣ ਜਾਣਾ, ਕੋਈ ਧਨਵਾਨ ਬਣ ਜਾਣਾ, ਹੋਰ ਕੋਈ ਵਕੀਲ ਬਣ ਜਾਣਾ, ਕੋਈ ਹਾਕਮ ਜਰਨੈਲ ਬਣ ਜਾਣਾ, ਇਹ ਬਹੁਤ ਛੋਟੀਆਂ ਚੀਜ਼ਾਂ ਨੇ, ਇਹ ਮਾਮੂਲੀ ਚੀਜ਼ਾਂ ਨੇ ਔਰ ਇਹ ਸੌਖੀਆਂ ਚੀਜ਼ਾਂ ਹਨ। ਇਨ੍ਹਾਂ ਰਸਤਿਆਂ ਤੇ ਤੁਰ ਪੈਣਾ ਕੋਈ ਔਖਾ ਨਹੀਂ। ਚੋਰ ਬਣ ਜਾਣਾ, ਡਾਕੂ ਬਣ ਜਾਣਾ, ਠੱਗ ਬਣ ਜਾਣਾ, ਸ਼ਰਾਬੀ ਕਬਾਬੀ ਬਣ ਜਾਣਾ, ਟਹਿਲੀਆਂ ਕਲਾ ਵਾਲੇ ਜੀਵਨ ਵਾਲੇ ਬਣ ਜਾਣਾ, ਇਹ ਕੋਈ ਬਹੁਤੇ ਯਤਨ ਕਰਨ ਦੀ ਲੋੜ ਨਹੀਂ। ਥੋੜੇ ਜਿਹੇ ਯਤਨ ਦੇ ਨਾਲ ਕੋਹੋ ਜਿਹਾ ਜੀਵਨ ਅਪਣਾਇਆ ਜਾ ਸਕਦਾ ਹੈ। ਪਰ ਜਿਹੜਾ ਸੰਤਾਂ ਵਾਲਾ ਮਾਰਗ ਰਸਤਾ ਹੈ, ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਧ ਭਾਗੀ ਪਾਏ। ਕੋਈ ਵੱਡਿਆ ਭਾਗਾਂ ਵਾਲਾ ਜਿਹੜਾ ਸੰਤਾਂ ਦੇ ਰਸਤੇ ਤੇ ਪੈ ਤੁਰੇ, ਸੰਤ ਬਣਨਾ ਬੜਾ ਭਾਰੀ ਔਖਾ ਹੈ, ਸੰਤ ਕਹਾ ਲੈਣਾ ਬੜਾ ਸੌਖਾ ਹੈ ਪਰ ਸੰਤ ਬਣਨਾ ਬੜਾ ਔਖਾ ਹੈ। ਜੇ ਕੋਈ ਬਣਨਾ ਚਾਹੇ ਤਾਂ ਬਣਿਆ ਨਹੀਂ ਜਾ ਸਕਦਾ, ਜੇ ਸਤਿਗੁਰੂ ਰਹਿਮਤ ਕਰਨ ਤਾਂ ਭਾਵੇਂ ਬਣਾ ਦੇਣ। ਆਪੋ ਯਤਨ ਕਰ ਕਰਕੇ ਕੋਈ ਸੰਤ ਨਹੀਂ ਬਣ ਸਕਦੇ ਅਸੀਂ। ਸੋ ਸਤਿਗੁਰੂ ਜੀ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਮੇਰਾ ਕਰਨ ਤੇ ਫਿਰ ਭਾਵੇਂ ਕਿਰਪਾ ਭਰੀ ਨਿਗਾਹ ਨਾਲ ਤੱਕ ਕਰਕੇ ਵੱਡੀ ਤੋਂ ਵੱਡੀ ਦਾਤ ਵੀ ਭਾਵੇਂ ਬਖਸ਼ ਦੇਣ। ਸੋ ਗੁਰੂ ਪਿਆਰਿਓ, ਸੰਤਾਂ ਦਾ ਰਸਤਾ ਕੀ ਹੈ? ਸੰਤਾਂ ਦਾ ਰਸਤਾ, ਸੰਤ ਕਰਿਆ ਨਾ ਵੈਰ ਕਿਸੂ ਸੰਗ ਵਰਤਾ, ਸਭ ਕਹਿ ਹਿੱਤ ਮੈਂ ਅਤ ਹੀ। ਸੰਤਾਂ ਦਾ ਇਹ ਸੁਭਾਅ ਕਿ ਕਿਸੇ ਨਾਲ ਵੀ ਵੈਰ ਨਹੀਂ ਕਰਨਾ, ਸਾਰਿਆਂ ਦੇ ਨਾਲ ਹੀ ਹਿੱਤ ਕਰਨਾ, ਪਿਆਰ ਕਰਨਾ, ਪ੍ਰੇਮ ਕਰਨਾ, ਬਲਕਿ ਅਕਿਰਤਨ ਪ੍ਰੀਤੀ ਕਰਨੀ, ਬਿਨਾਂ ਆਪਣੇ ਕਿਸੇ ਲਾਲਚ ਤੋਂ, ਬਿਨਾਂ ਆਪਣੇ ਕਿਤੇ ਸਵਾਰਥ ਤੋਂ, ਪ੍ਰਯੋਜਨ ਤੋਂ, ਸਾਰਿਆਂ ਦਾ ਹੀ ਭਲਾ ਮੰਗਣਾ ਤੇ ਪਰਉਪਕਾਰ ਵਾਸਤੇ ਕਮਲ ਕਸਾ ਕਰੀ ਰੱਖਣਾ, ਲੱਕ ਬਣੀ ਰੱਖਣਾ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਘੁਮਾਹਾ। ਬ੍ਰਹਮ ਗਿਆਨੀ ਦੇ ਚੇਤ ਵਿਚ ਪਰਉਪਕਾਰ ਦਾ ਉਤਸ਼ਾਹ ਬਣਿਆ ਰਹਿੰਦਾ ਹੈ ਕਿ ਅਸੀਂ ਦੂਸਰਿਆਂ ਦਾ ਭਲਾ ਵੀ ਕਰੀਏ। ਪਰਉਪਕਾਰ ਨਿਤ ਚਿਤ ਵਤੇ ਨਾ ਹੀ ਕਸ਼ ਪੂਚ, ਉਨ੍ਹਾਂ ਦੇ ਚਿੱਤ ਵਿਚ ਕੋਈ ਨਿਊਨਤਾ ਨਹੀਂ, ਜੀਵਨ ਵਿਚ ਕੋਈ ਨਿਊਨਤਾ ਨਹੀਂ, ਹਮੇਸ਼ਾ ਉਹ ਪਰਾਇਆਂ ਦਾ ਭਲਾ ਹੀ ਚਿੱਤਦੇ ਰਹਿੰਦੇ ਹਨ, ਗੁੱਸਾ ਨਹੀਂ, ਨਾਰਾਜ਼ਗੀ ਨਹੀਂ। ਰੱਬ ਦੇ ਪਿਆਰਿਆਂ ਦਾ ਪਵਿੱਤਰ ਜੀਵਨ ਹਜ਼ੂਰ ਨੇ ਫਰਮਾਇਆ ਹੈ ਕਿ ਨਾਨਕ ਭੋਜਨ ਅਨੇਕ ਪ੍ਰਕਾਰ ਹੈਣ, ਨਿਕਟ ਆਪ ਦੋਹੇ ਉਪਤਿਸ਼ਟਤੇ। ਸੋ ਅਨੇਕ ਪ੍ਰਕਾਰ ਦਾ ਭੋਜਨ ਲਿਆ ਕੇ ਕੋਈ ਸ਼ਰਧਾਲੂ ਮੱਥਾ ਟੇਕਦਾ ਹੈ, ਦੁਸ਼ਾਲੇ ਹਾਜ਼ਰ ਕਰਦਾ, ਮਾਇਆ ਹਾਜ਼ਰ ਕਰਦਾ, ਉਸ ਦੇ ਨਾਲ ਮੋਹ ਨਹੀਂ। ਤੇ ਜੇ ਕੋਈ ਨਿੰਦਕ ਆਦਮੀ ਤਲਵਾਰ ਲੈ ਕੇ ਸਿਰ ਤੇ ਖੜਾ ਗਾਲਾਂ ਕੱਢ ਰਿਹਾ ਹੈ, ਬੁਰਾ ਬੋਲ ਰਿਹਾ ਹੈ, ਉਸ ਦੇ ਨਾਲ ਜਿਨ੍ਹਾਂ ਦਾ ਵੈਰ ਨਹੀਂ, ਉਨ੍ਹਾਂ ਦਾ ਨਾਮ ਹੈ ਸੰਤ। ਸੋ ਸ਼ਸਤਰ ਤੀਖਣ ਕਾਠਦਾਰ ਕਾਠਦਾਰਿਓ, ਮਨ ਨਾ ਕੀਨੋ ਰੋਸ, ਕਾਜ ਪੁਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ। ਤੇ ਰੱਬ ਦੇ ਪਿਆਰਿਆਂ ਦਾ ਪਵਿੱਤਰ ਜੀਵਨ, ਫਰੀਦਾ ਦਰਵੇਸ਼ਾਂ ਨੂੰ ਲੋੜ ਗਿਆ ਰੁੱਖਾਂ ਦੀ ਜੀਰਾਨ, ਦਰਵੇਸ਼ਾਂ ਨੂੰ ਰੱਬ ਦੇ ਪਿਆਰਿਆਂ ਨੂੰ ਕੀ ਚਾਹੀਦਾ? ਰੁੱਖਾਂ ਵਰਗਾ ਜੇਰਾ ਹੋਵੇ, ਬਿਰਸ਼ ਵਰਗਾ ਜੇਰਾ। ਜਿਵੇਂ ਖਾਲਸਾ ਜੀ, ਜਿਹੜਾ ਬਿਰਸ਼ ਹੈ ਉਹ ਗਰਮੀ ਸਹਾਰਦਾ ਹੈ, ਠੰਡ ਸਹਾਰਦਾ ਹੈ, ਪਾਲਾ ਸਹਾਰਦਾ ਹੈ, ਸੋ ਗੜੇ ਉਸ ਦੇ ਉੱਪਰ ਪੈਂਦੇ ਨੇ, ਇਸੇ ਤਰ੍ਹਾਂ ਗਰਦ ਪੈਂਦੀ ਹੈ, ਸੋ ਇਸੇ ਤਰ੍ਹਾਂ ਜਾਲਾ ਉਸ ਦੇ ਉੱਪਰ ਪੈਂਦਾ ਹੈ, ਸਭ ਇਹ ਤਸ਼ੱਦਦ ਆਪ ਸਹਾਰਦਾ ਹੈ। ਪਰ ਜਦੋਂ ਉਸ ਤੋਂ ਫਲ ਲੱਗਦੇ ਨੇ ਤਾਂ ਉਹ ਆਪਣੇ ਵਾਸਤੇ ਨੇ, ਉਹ ਦੂਜਿਆਂ ਵਾਸਤੇ ਹਨ। ਜਿਹੜੇ ਉਸ ਤੋਂ ਪੱਤਰੇ ਲੱਗਦੇ ਨੇ ਉਹ ਦੂਸਰਿਆਂ ਨੂੰ ਛਾਂ ਦੇਣ ਵਾਸਤੇ ਹਨ, ਜਿਹੜੀ ਉਸ ਦੀ ਲੱਕੜ ਹੈ ਉਹ ਦੂਸਰਿਆਂ ਦੇ ਕੰਮ ਆਉਣ ਵਾਸਤੇ ਹੈ। ਉਹ ਬਿਰਸ਼ ਨਾ ਕਦੇ ਆਪਣੀ ਛਾਂ ਆਪ ਮਾਣਦਾ ਹੈ, ਨਾ ਕਦੇ ਉਹ ਆਪਣੇ ਲੱਗੇ ਹੋਏ ਫਲ ਆਪ ਖਾਂਦਾ ਹੈ, ਉਹ ਦੂਸਰਿਆਂ ਵਾਸਤੇ ਆਪਣੇ ਤੇ ਕਸ਼ਟ ਸਹਾਰ ਕਰਕੇ ਉਹ ਦੂਜਿਆਂ ਦਾ ਭਲਾ ਤੇ ਪਰਉਪਕਾਰ ਕਰਦਾ ਹੈ। ਆਪ ਸਹਨ ਦੇ ਦੁੱਖ ਜਗ ਵਰਸਾਇਆ, ਸੋ ਤਾਨੋ ਗੁਰੂ ਕੇ ਪਿਆਰ ਹਨ, ਸਿਰ ਕਰਵਾਤ ਪੜਾਏ ਆਪ ਤਛਾਇਆ। ਜਿਵੇਂ ਸਿਰ ਤੇ ਕਰਵਾਤ ਰਖਵਾ ਕੇ, ਆਰਾ ਰਖਵਾ ਕੇ ਆਪਣੇ ਆਪ ਨੂੰ ਚਿਰਵਾ ਲੈਂਦਾ ਜਿਹੜਾ ਬਿਰਸ਼ ਹੈ, ਫਿਰ ਗੁੱਸਾ ਤੇ ਨਾਰਾਜ਼ਗੀ ਕਿਸੇ ਤੇ ਨਹੀਂ ਕਰਦਾ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਆਪ ਆਰੇ ਨਾਲ ਚੀਰੇ ਜਾਂਦੇ ਨੇ, ਆਪ ਦੇਗੀ ਵਿਚ ਉਬਲ ਜਾਂਦੇ ਨੇ, ਆਪ ਅੱਗਾਂ ਵਿਚ ਸੜ ਜਾਂਦੇ ਨੇ, ਆਪ ਡਾਂਗਾਂ ਦੀਆਂ ਮਾਰਾਂ ਘੋੜਿਆਂ ਦੀਆਂ ਟਾਪਾਂ ਹੇਠ ਲਤਾੜੇ ਜਾਂਦੇ ਨੇ, ਆਪ ਆਪਣਾ ਬੰਦ ਬੰਦ ਕਟਵਾ ਲੈਂਦੇ ਨੇ, ਚਰਖੜੀਆਂ ਤੇ ਚੜ ਜਾਂਦੇ ਨੇ, ਆਪ ਗੁਰੂ ਕੇ ਪਿਆਰੇ ਦੇਗਾਂ ਵਿਚ ਉਬਲ ਜਾਂਦੇ ਨੇ, ਡਾਂਗਾਂ ਦੀਆਂ ਮਾਰਾਂ ਖਾਂਦੇ ਨੇ, ਗੱਡੀਆਂ ਦੇ ਇੰਜਣਾਂ ਹੇਠ ਲਤਾੜੇ ਜਾਂਦੇ ਨੇ। ਸੋ ਆਪ ਉਹ ਗੁਰਮੁਖ ਪਿਆਰੇ ਆਪਣੀ ਅਵਸਥੀ ਦੇ ਕੇ ਕੁਰਬਾਨੀ ਕਰਕੇ ਉਹਦਾ ਫਲ, ਉਹਦਾ ਸੁੱਖ ਸੰਸਾਰ ਨੂੰ ਤੇ ਦੂਸਰੀ ਸੰਗਤ ਨੂੰ ਮਿਲਦਾ ਹੈ। ਸੋ ਐਸਾ ਜੀਵਨ ਜਿਨ੍ਹਾਂ ਦਾ ਹੈ, ਉਨ੍ਹਾਂ ਨੂੰ ਕਿਹਾ ਹੈ ਸੰਤ ਕਾ ਮਾਰਗ। یہ بڑا بھاری اوکھا ہے بڑا بھاری قسم ہے گرو کے پیاریو گر پیران کی چاکری مہا کرنی سکھ سار بڑی بھاری اوکھی گل ہے گرو گھر کی سیوا کرنی تن پائی مہنگا تیسرے پاتشاہ کے چرنوں میں پجا حضور پاس بینتی کی حضور کرپا کرو گرسکھی کی دات بخشو حضور کہن گے تیرا نام کی ہے پریمیا کہن لگے مہاراج میرا نام ہے مہنگا سچے پاتشاہ کہن لگے پھر گرسکھی بھی بڑی بھاری مہنگی ہے یہ بھی سر دے وٹے ملتی ہے سو پاگ جا کے پائی مہنگا کہن لگا سچے پاتشاہ چنگا پھر مہنگے پائی میں خرید لوا گا میں بھی خریدنے واسطے ہی آیا ہے پر میں تن تے چرنوں میں اج تو بھیٹا کیتا بخشش کرو تو سکھی کی دات میں چاہتا ہاں حضور سچے پاتشاہ کا سبھا آپ جو جی پریتم اُن ہی اُنی رست گرہن کرتے ہیں جنہیں لنگر روز ورتی جائے رات تک پہر رات گئی تک اتٹ لنگر ورتدا ہے جڑا بچ جائے وہ پنڈ کے پشوؤں نوں پایا جاتا ہے اور بچ جائے تو پرے دریا جل جنتو واسطے وہ پروایا جا کھا کے پرسن ہوں نے رات نوں پانی کے کڑے بھی موڈے مار دیتے جاندے سو اج بھائی مہنگا جی حکم ہوا کہ لنگر کافی بچیا ہے پشوؤں نوں پاؤ حضور پشو بھی ترپت ہو گئے رج گئے نے چنگا پھر دریا پاؤ دو سکھ جاؤ سچے پاتشاہ جی آ گیا کہ کلا جان تیار ہے کلا جا ست بچن جی انہری رات کے اگے پہنچا ہے اگے چور ملے نے گوئندوال صاحب انہوں نے کہندے اسی ڈاکا مارنا ہے سو ویکھیا اگے کہ پائی جا رہا ٹوکرا لے کے سر سے پرشادیا کا یہ پکڑ لیا پکڑ کے کہنے لگے یہ پتا لگ جانا ہے جی اس نو پتا لگ گیا تو رولا نہ پا دے فڑا نہ دے اس واسطے پائی مہنگے نو ٹوا پٹ کے گل تک دھرتی اس نو دب دتا گرو کے پیارے نو گل گل تک جب دب دتا آپ چور آئے نے گوئندوال صاحب کی چوری کرنی چاہیں پر اگے گرو پیاری سنگت کوئی رات کے بارہ بجے تک سبن بھجن کر رہا سی تے کوئی ساڑھے بارہ بجے تو اٹھ کے اشنان پان کر لگ پیا ہے چڑھتی کلا گرو کی پیاری سنگت جاگ رہی نے سمن بھجن ہو رہا ہے ساری رات کے چور جتن کرتے رہے پر انہوں کا وہ جتن چلیا نہیں کسی تھان سے چوری کرن بھی لگے سن پر چوری کرن لگیا تو سگو الٹا یہ پگڑے گئے پگڑے جان تو سو انہوں نے پھر بےنتی کی سدگرو امرداس سچے پاتشاہ ساڈے ترمت کرو بخشش کرو سو اسی وڈا بھاری پاپ کو پردرب کر کے آئے ہاں حضور سچے پاتشاہ کہنے کہ کی پاپ کیتا ہے کہنے جی کیول آ چھوٹی جی چوری نہیں سو اسی تواڈے سکھ نوں دھرتی دے دبا کے آئے ہاں کیول اس کی گردن سر اوپر رہ گیا باقی سارا دھرتی وچ گڈیا ہے حضور سچے پاتشاہ کہنے لگے چلو اتے اسی آپ چلا گے جو جی پریتم آپ گئے کئی دن اداڑی مٹی حضور نے آپ دور کیتی پاسے کیتی پھر پوچھا پائی مہنگیا دس اے جنہ چوراں نے اینا تینو دکھ دتا ہے انہوں اسی کی سزا دئیے سو یہ بےنتی کر لگا سچے پاتشاہ انہوں بچارے کے گھر غریبی ہے یہ تائیں چوری کرتے پھرتے ہیں رات کو تنگ تے اوکھے ہوندے نے جی تھی پرسن ہوئے ہو تو انہوں ردیاں سدھیاں بخش دو ان کی اتوڑتا ہو بہتا پدارتھ ہو چوری کرن جایا ہی نہ کرن انہوں بچارے نے قصور کی یہ پروار کی پالنا جو کرنی ہوئی یہ تنگ نے انہوں کی تنگی دور کر دے ہو پائی مہنگیا یہ تینوں دھرتی گڈن تلٹا یہ کہہ ہے ہور کوئی گل دس سچے پاتشاہ جی ہور پرسن ہوندے ہو تو پرلوک بھی انہوں جمدوتا نواسنا پہن دیا کیونکہ تواڈے درشن انہوں ہو گئے نے تواڈے درشن نے انہوں پھل ملنا چاہیے کہ گرو نانک جن سنیا پیکھیا سے پھر گربھاس نہ پریا رہے وہ ماتا کے گرب نہ دوبارہ پوے اور چوراسی کا گیڑا کٹیا جائے حضور نے اپنی چھاتی نال لا کے کیا تن مہنگیا سکھی سی تو مہنگی پر تو مہنگے پائی لے لی ہے گرو کے سکھا تین ساری دات بخشیاں گرو پیارے کے گرو کی مریادا اے گرو گھر کی سکھی ہے سو کہ سنت کا مارگ بڑا بھاری اوکھا ہے بخت فرید جی پہنچے ایک گھر شب کار کی مائی جیڑی سی وہ کئی بار کہتی سی کوئی لنگر کرے جا سیوا بخشو اس گھر جا پہنچے نے مائی لنگر چھکنا ہے اگے گولی نو شب کارنی نے آگیا کیتی کہ لنگر تیار کرو کہنے کنے چھکنا کہنے رب دے فقرا نے چھکنا ہے کہنے بڑی خوشی ہے اس گولی نے بڑی سیانی اچے جیون والی سی پاؤ بھگتی والی اندر چھولے پائے سن چھولے پرانے جنہوں الی لگی ہوئی سی الی وہ لے کے گرم کر کے ابال کے نہیں وچ لون نہیں مرچ نہیں مسالہ نہیں کوئی تڑکا وہ اگے رکھ دیتے جدو بھگت فرید جی کھان لگے تو کوئی سواد نہ آیا ਕਹਿਣ ਲੱਗੇ ਇਸ ਦੇ ਵਿਚ ਕੋਈ ਲੂਣ ਮਿਰਚ ਤਾਂ ਮਾਈ ਪਾ ਦਿੰਦੀ ਹੋ, ਛੱਡ ਲੈਂਦੇ ਸਵਾਦ, ਥੋੜਾ ਬਹੁਤ ਸਵਾਦ ਤਾਂ ਵਿੱਚ ਚਾਹੀਦਾ ਸੀ, ਲੂਣ ਹੀ ਭੋਰਾ ਪਾ ਦਿੰਦੀ, ਮਿਰਚੀ ਪਾ ਦਿੰਦੀ। ਉਸ ਮੌਕੇ ਤੇ ਗੋਲੀ ਨੂੰ ਬੁਲਾਇਆ, ਸ਼ਾਹੂਕਾਰਨੀ ਨੇ ਉਲਟਾ ਕੁੱਟਿਆ। ਉਹ ਕਹਿਣ ਲੱਗੀ ਕਿ ਤੈਨੂੰ ਕਿਹਾ ਸੀ ਲੰਗਰ ਤਿਆਰ ਕਰੀ, ਤੂੰ ਇਹ ਕੀ ਕੀਤਾ, ਬਿਨਾਂ ਲੂਣ ਤੋਂ ਬਿਨਾਂ ਮਿਰਚਿਆਂ ਤੋਂ ਇਹ ਪੁਰਾਣੀ ਚੀਜ਼ ਛੋਲੇ ਉਬਾਲ ਕੇ ਅੱਗੇ ਰੱਖ ਦਿੱਤੇ ਨੇ, ਕਾਰਨ ਕੀ? ਗੋਲੀ ਨੇ ਹੱਥ ਜੋੜ ਕੇ ਕਿਹਾ, ਤੁਸੀਂ ਦੱਸੋ ਲੰਗਰ ਤਿਆਰ ਕਿਹਨਾਂ ਵਾਸਤੇ ਕੀਤਾ ਸੀ? ਕਹਿੰਦੇ ਤਿਆਰ ਕਰਵਾਇਆ ਸੀ ਫੱਕੜਾਂ ਵਾਸਤੇ, ਖੁਦਾ ਦੇ ਪਿਆਰਿਆਂ, ਰੱਬ ਦੇ ਪਿਆਰਿਆਂ, ਭਗਤਾਂ ਵਾਸਤੇ। ਕਹਿੰਦੇ ਫਿਰ ਉਹਨਾਂ ਦਾ ਖਾਣਾ ਤਾਂ ਮੈਂ ਤਿਆਰ ਕਰ ਦਿੱਤਾ, ਤੂੰ ਕਹਿੰਦੀ ਹੋ ਕਿ ਸਵਾਦੀਆਂ ਦਾ ਖਾਣਾ ਤਿਆਰ ਕਰਦਾ ਤਾਂ ਮੈਂ ਸਵਾਦੀਆਂ ਦਾ ਤਿਆਰ ਕਰ ਦਿੰਦੀ। ਉਸ ਮੌਕੇ ਤੇ ਭਗਤ ਫਰੀਦ ਜੀ ਨੇ ਬਹੁਤ ਚਿੱਤ ਵਿੱਚ ਵੈਰਾਗ ਧਾਰਿਆ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ, ਫਰੀਦਾ ਰੱਬ ਦੀ ਦਰਵੇਸੀ ਜਿਹੜੀ ਹੈ, ਸੋ ਰੱਬ ਦੀ ਭਾਵ ਭਗਤੀ ਬੜੀ ਔਖੀ ਗੱਲ ਹੈ, ਤੇ ਤੇਰੀ ਪ੍ਰੀਤੀ ਹਾਲੇ ਚੋਪੜਿਆਂ ਪ੍ਰਸ਼ਾਦਿਆਂ ਵਿੱਚ, ਚੋਪੜੀ ਮਿਲਦੀ ਮੈਨੂੰ, ਚੰਗਾ ਖਾਣ ਪੀਣ ਵਾਸਤੇ ਮਿਲਦਾ। ਸੋ ਕਹਿੰਦੇ ਨਹੀਂ, ਫਰੀਦਾ ਇੱਕ ਕਿੰਨਾ ਚਾਲੀ ਹੈ ਦਰਵੇਸਾਂ ਮੇਰੀ, ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਜਿਹੜਾ ਦਰਵੇਸ਼ਾਂ ਵਾਲੀ ਰੀਤੀ ਮਰਿਆਦਾ ਅਨੁਸਾਰ ਚੱਲੇ। ਸੋ ਹਰੇਕ ਨਹੀਂ ਚੱਲ ਸਕਦਾ, ਉੱਟ ਨੂੰ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ। ਉਸ ਦਿਨ ਤੋਂ ਨਿਸ਼ਚਾ ਹੀ ਕਰ ਲਿਆ ਕਿ ਹੁਣ ਮੈਂ ਕਾਸਤੀ ਰੋਟੀ ਖਾਇਆ ਕਰਾਂਗਾ ਜਾਂ ਟੁੱਟੇ ਫਲ ਫੁੱਲ ਖਾ ਕੇ ਗੁਜ਼ਾਰਾ ਕਰਿਆ ਕਰਾਂਗਾ। 12 ਸਾਲ ਬਹੁਤ ਵੱਡੀ ਭਾਰੀ ਸਖ਼ਤ ਮਿਹਨਤ ਕਰਨੀ ਪਈ। ਉਸ ਗੋਲੀ ਦੇ ਜੀਵਨ ਵੱਲ ਵੇਖ ਕੇ ਬੜਾ ਚਰਜ ਹੋਇਆ। ਉਹ ਮਨਾ, ਤੂੰ ਕੀ ਮਾਣ ਕਰਦਾ ਸੀ, ਮੈਂ ਵੱਡਾ ਭਗਤ ਹਾਂ, ਮੈਂ ਵੱਡਾ ਤਪਸਵੀ ਹਾਂ, ਮੈਂ ਵੱਡਾ ਜੋਧੜੀਆਂ ਮਿਹਨਤਾਂ ਕਰਨ ਵਾਲਾ ਹਾਂ, ਮੈਂ ਵੱਡਾ ਮੁਸ਼ਕਤਾਂ ਕਰਨ ਵਾਲਾ ਹਾਂ। ਤੇਰੇ ਨਾਲ ਆ ਸ਼ਾਹੂਕਾਰ ਦੀ ਗੋਲੀ ਜਿਹੜੀ ਹੈ, ਉਸ ਦਾ ਜੀਵਨ ਵੇਖ ਕਿੱਡਾ ਉੱਚਾ ਸੁੱਚਾ ਹੈ, ਤੂੰ ਹਾਲੇ ਖਾਣ ਪੀਣ ਰਸਾਂ ਕਸਾਂ ਚ ਫਸਿਆ ਹੋਇਆ ਹੈ, ਸੋ ਇਹਦਾ ਜੀਵਨ ਹੁਣ ਤੱਕ ਤੇਰੇ ਨਾਲ ਚੰਗਾ ਹੈ। ਸੋ ਗੁਰੂ ਪਿਆਰਿਓ, ਸੰਤ ਦਾ ਮਾਰਗ ਬੜਾ ਭਾਰੀ ਔਖਾ ਹੈ, ਸੰਤ ਬਣਨਾ ਬੜਾ ਕਠਿਨ ਹੈ। ਸੋ ਮਹਾਤਮਾ ਇਸ਼ਨਾਨ ਕਰਨ ਵਾਸਤੇ ਨਦੀ ਤੇ ਗਏ ਹਨ, ਨਦੀ ਤੇ ਉੱਥੇ ਇੱਕ ਬਿੱਛੂ ਰੁੜਿਆ ਜਾਂਦਾ ਹੈ, ਅੱਠੂਆ ਜਿਹਨੂੰ ਆਪਾਂ ਕਹਿੰਦੇ ਹਾਂ, ਬਿੱਛੂ ਇਸ ਤੋਂ ਵੀ ਬਹੁਤ ਸਖ਼ਤ ਸੁਭਾਅ ਵਾਲਾ ਹੁੰਦਾ ਹੈ, ਰੁੜਿਆ ਜਾ ਰਿਹਾ ਤੇ ਬੇਹੋਸ਼ ਜਿਹਾ। ਮਹਾਤਮਾ ਇਸ਼ਨਾਨ ਕਰਨ ਲੱਗੇ ਨੇ, ਵੇਖਿਆ ਕਿ ਰੱਬ ਦਾ ਜੀਵ ਹੈ। ਸੋ ਆਪਣੇ ਚੂਲੀ ਵਿੱਚੋਂ ਪਾਣੀ ਜਿਹਾ ਲੈ ਕੇ ਸਵੇਰ ਤੋਂ ਸੂ ਜਦੋਂ ਬਾਹਰ ਕੱਢਣ ਲੱਗੇ ਨੇ, ਜਦੋਂ ਤਲੀ ਤੇ ਰੱਖਿਆ ਉਹਨੂੰ ਟਿਕਾਇਆ, ਉਹਨੂੰ ਸੁਰਤ ਆਈ, ਉਹਨੇ ਡੰਗ ਮਾਰਿਆ, ਬੜਾ ਭਾਰੀ ਤੇਜ਼ ਦੁੱਖ ਹੋਇਆ। ਮਹਾਤਮਾ ਦਾ ਹੱਥ ਹਿੱਲ ਗਿਆ ਤੇ ਉਹ ਜਿਹੜਾ ਬਿੱਛੂ ਸੀ ਫਿਰ ਪਾਣੀ ਚ ਡਿੱਗ ਪਿਆ, ਪਾਣੀ ਦੇ ਪ੍ਰਵਾਹ ਚ ਅੱਗੇ ਰੁੜਿਆ। ਮਹਾਤਮਾ ਵੀ ਮਗਰੇ ਗਏ ਨੇ, ਫਿਰ ਦੁਬਾਰਾ ਚੱਕਿਆ ਹੈ, ਦੁਬਾਰਾ ਫਿਰ ਉਸਨੇ ਡੰਗ ਮਾਰਿਆ, ਦੂਸਰੀ ਵਾਰੀ ਵੀ ਥੱਲੇ ਹੱਥ ਵਿੱਚੋਂ ਡਿੱਗ ਪਿਆ, ਤੀਸਰੀ ਵਾਰੀ ਯਤਨ ਕੀਤਾ ਹੈ। ਜਦੋਂ ਯਤਨ ਕਰਨ ਲੱਗੇ ਤਾਂ ਸੇਖ ਖੜਾ ਸੀ ਪਾਸ, ਕਹਿਣ ਲੱਗਾ, ਮਹਾਤਮਾ ਜੀ ਕਿਹੜੇ ਖੇੜੇ ਪੈ ਗਏ ਹੋ, ਤੁਸੀਂ ਇਸ ਨੂੰ ਬਾਹਰ ਕੱਢਣ ਦਾ ਯਤਨ ਕਰਦੇ ਹੋ, ਉਹ ਤੁਹਾਨੂੰ ਡੰਗ ਮਾਰਦਾ, ਰੁੜਿਆ ਜਾਣ ਦਿਓ, ਮਰਨ ਦਿਓ ਪਰੇ। ਕਹਿਣ ਲੱਗੇ, ਵਾਹ ਓਏ ਭੋਲਿਆ। ਸੋ ਇਹ ਚੰਗੀ ਸਿੱਖਿਆ ਦੇਣ ਲੱਗਾ, ਵੇਖ ਇਹ ਇੱਕ ਟਿੜਕ ਸਾ ਕੇ ਤੁਰਨ ਵਾਲੀ ਟੇਢੀ ਜੂਨ, ਜਿਸ ਦੇ ਵਿਚ ਕੇਵਲ ਜ਼ਹਿਰ ਹੀ ਜ਼ਹਿਰ ਹੈ, ਇਹ ਹੁਣ ਇਸ ਵੇਲੇ ਰੁੜਦਾ ਜਾ ਰਿਹਾ ਹੈ, ਔਰ ਇਸ ਨੂੰ ਪਤਾ ਹੈ ਕਿ ਮੈਂ ਮਰ ਜਾਣਾ, ਇਸ ਨੂੰ ਹੁਣ ਜਿਉਣ ਦੀ ਕੋਈ ਉਮੀਦ ਨਹੀਂ, ਇਹ ਮਰਨ ਤੱਕ ਪੁੱਜ ਗਿਆ ਹੈ। ਪਰ ਇਸ ਨੇ ਆਪਣਾ ਸੁਭਾਅ ਨਹੀਂ ਛੱਡਿਆ, ਤੇ ਸੁਭਾਅ ਵੀ ਮਾੜਾ, ਡੰਗ ਮਾਰਨਾ, ਬਚਾਉਣ ਵਾਲੇ ਨੂੰ ਵੀ ਤੰਗ ਕਰਨਾ। ਜੇ ਇਹ ਇੱਕ ਤ੍ਰਿਗਤ ਜੂਨ, ਜ਼ਹਿਰੀਲਾ ਇੱਕ ਛੋਟਾ ਜਿਹਾ ਜਾਨਵਰ, ਉਹ ਮੌਤ ਦੇ ਮੂੰਹ ਨੂੰ ਜਾਂਦਾ ਹੋਇਆ ਵੀ ਆਪਣਾ ਸੁਭਾਅ ਔਰ ਮਾੜਾ ਸੁਭਾਅ ਨਹੀਂ ਛੱਡਦਾ। ਸਾਨੂੰ ਲੋਕੀ ਮਹਾਤਮਾ ਕਹਿੰਦੇ ਨੇ, ਸੰਤ ਕਹਿੰਦੇ ਨੇ, ਅਸੀਂ ਆਪਣਾ ਨੇਕੀ ਭਲਾਈ ਤੇ ਪਰਉਪਕਾਰ ਵਾਲਾ ਸੁਭਾਅ ਛੱਡ ਦਈਏ, ਫਿਰ ਸਾਡੇ ਨਾਲ ਇਹ ਤ੍ਰਿਗਤ ਜੂਨ, ਇਹ ਟੇਢੀ ਜੂਨ ਬੜੀ ਭਾਰੀ ਚੰਗੀ ਹੈ। ਇਸ ਵਾਸਤੇ ਭਗਤ ਫਰੀਦ ਜੀ ਨੇ ਜਿਵੇਂ ਫਰਮਾਇਆ, ਕਬੀਰ ਸੰਤ ਨਾ ਛੱਡ ਹੈ ਸੰਤ ਆਈ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ। ਜਿਹੜਾ ਚੰਦਰ ਹੁੰਦਾ ਚਫੇਰੇ ਸੱਪਾਂ ਨਾਲ ਬਣਿਆ ਹੁੰਦਾ ਹੈ, ਸੱਪ ਆਪਣੀ ਜ਼ਹਿਰ ਮੇਟਣ ਵਾਸਤੇ ਉਸ ਦੇ ਨਾਲ ਪਲਮਦੇ ਨੇ, ਭਾਵੇਂ ਸੈਂਕੜੇ ਸੱਪ ਕਿਉਂ ਨਾ ਉਹਦੇ ਉਦਾਰੇ ਪਲਮਣ, ਪਰ ਉਹ ਜਿਹੜਾ ਚੰਦਰ ਹੈ ਉਹ ਆਪਣੀ ਸੁਗੰਧੀ ਤੇ ਠੰਡ ਨਹੀਂ ਕਦੇ ਵੀ ਤਿਆਗਦਾ, ਤੇ ਉਹਨਾਂ ਸੱਪਾਂ ਦੀ ਜ਼ਹਿਰ ਨਹੀਂ ਗ੍ਰਹਿਣ ਕਰਦਾ। ਇਹ ਰੱਬ ਦੇ ਪਿਆਰਿਆਂ ਦੀ ਰੀਤੀ ਹੈ, ਭਾਵੇਂ ਕਰੋੜਾਂ ਅਸੰਤ ਅਨਾੜੀ ਮਿਲਣ, ਨਾਸਤਕ ਤੇ ਬੇਮੁਖ ਤੇ ਗੁਰੂ ਘਰ ਤੋਂ ਪਰਮੇਸ਼ਵਰ ਤੋਂ ਦੂਰ ਗਏ ਹੋਏ ਮਿਲਣ, ਉਨ੍ਹਾਂ ਦੀ ਕੁਸੰਗਤ ਵਿਚ ਜੇ ਕਿਤੇ ਚਲੇ ਵੀ ਜਾਣ ਮਹਾਤਮਾ, ਤਾਂ ਫਿਰ ਵੀ ਉਹ ਆਪਣਾ ਸੰਤਪੁਣਾ ਨਹੀਂ ਕਦੇ ਛੱਡਣਗੇ, ਆਪਣਾ ਸ਼ਾਂਤਪੁਣਾ ਨਹੀਂ ਕਦੇ ਛੱਡਣਗੇ, ਉਸ ਦੀ ਕੁਸੰਗਤ ਦਾ ਅਸਰ ਨਹੀਂ ਕਦੇ ਵੀ ਮਨ ਤੇ ਪੈਣ ਦੇਣਗੇ, ਮਨ ਨੂੰ ਬੜਾ ਭਾਰੀ ਪਵਿੱਤਰ ਉੱਚਾ ਤੇ ਸੁੱਚਾ ਰੱਖਣਗੇ। ਭਗਤ ਜੈਦੇਵ ਜੀ ਇਹ ਚੱਲੇ ਨੂੰ ਯਾਤਰਾ ਕਰਨ ਵਾਸਤੇ, ਸੰਤ ਕਾ ਮਾਰਗ ਆਪਾਂ ਚੇਤੇ ਕਰ ਰਹੇ ਹਾਂ, ਸੰਤ ਕਾ ਮਾਰਗ ਆਪਾਂ ਸੰਤਾਂ ਦੇ ਪਵਿੱਤਰ ਜੋੜ ਮੇਲੇ ਤੇ ਪੁੱਜੇ ਹਾਂ, ਜਿਹੜੇ ਜਿਵੇਂ रागी बलबीर सिंह साहब गुरुख प्यारे किन्ने दृष्टांत किन्ने प्रमाण और अज दे दिन दे नाल भी टुक रहे सन अज दे दिन दे नाल भी फिर मैं नीच कीट का राज पार ब्रह्म गरीब निवाज नदरों पट्ठी जे करे सुल्ताना काओ कराएगा दर मंगन भिख ना पाए वड्डे वड्डे चक्रवर्ती पातशाह तो भिख्या मंगाउंदा है भिख्या जे मंगन तो मिलती नहीं सो लश्कर करे सुआह वड्डे वड्डे लश्कर वाले सुआह कर दिंदा खिणकाल दे विच जाटी आवाजा ते खबरां पहुंच जांदियां देशां दुनिया भर विच फलाने का कुप्पा रुड़ गया है मुद्दा हो गया कुछ नहीं पले रहा यह कुदरत का निर्णय कर रहे सन कि जल ते थल कर थल ते कूआ कूप ते मेर करावे वाहगुरु की कुदरत बड़ी भारी बेअंत है ते रब दे प्यारे भी बड़े बेअंत हैं आप रब दे प्यारे ने अज गुण गा रहे हैं उन्हां दी यादगार मना रहे हैं जयदेव जी चले ने यात्रा करने वास्ते उन्होंने कोल से कुछ पैसे ते प्रशादे भी पका के उन्होंने पले बधे हुए ने चार डाकू मिल गया चार डाकू ठग वेख लिया ये भोले भाले जो सुभा दा है पैसे इसके कोल ने छगने भी आप जरूर ने कोई तरीका बनाइए नाल नाल तुर पैने कुछ कदम पिछे मिल पैने राह विच जाके किधर चले हो मैं तीर्थ यात्रा चले तुसी किधर चले हो असीं भी तीर्थां ते यात्रा करन चले हां फिर आपां इकट्ठे रल के चलिए हम बड़ा चंगा साथ बन गया पंज हो गए तुरे तुरे जा रहे ने शाम का मौका होया उस मौके ते चित विच ख्याल कीता कि हुण इस नूं लुटिए शाम का मौका सी इस दे कोल सारे पैसे खोल है सो पहला प्रशादे लैके छके प्रशादे लैके छकण तो बाद कहिंदे पानी कढ छका जदों पानी कढण लगे जयदेव जी जिहड़ा कोल पैसे सी बांसरी जो थले रख दित्ती उहनूं उहनां पकड़ लिया ख्याल कीता कि धक्का दे देईए खूह विच दूजा कहण लगा ना मारिए तरह इस ते हथ वढ के आपां इत्थे नूं छड चलिए कहिंदे चंगा इसे तरह करिए हथ वढ के उत्थे नूं छड दित्ता विचारे नूं बैठा उत्थे राजा आया वेख्या उसने कि बड़े भले सुभा दा है हथ वढ्या तो भी वाहिगुरू की याद विच जुड़िया होया है घोड़े ते चढ़ा लिया अपने कोल लै गया हथ राजी हो गए राजे ने अपना वड्डे अपना पूजनीक जान के उची थां ते उन्हां नूं हर रोज बिठाउंदा है आप सभा विच थले बैठता है वड्डा भारी दान करन दी प्रेरणा कीती जयदेव ने राजा दान कर पुन कर गरीबां दी सहायता कर सत वचन ए जदों दान कर रहे सी बड़ा भारी तां उस मौके ते ओ चार ठग वी हुण ओ महात्मा दा लिबास पहर के आ गए ने सियाण लिया उस मौके ते जयदेव जी ने भी कि ओही ने जिन्हां ने मेरे हथ वड्डे सी ए बड़े चित विच डरे कि हुण किवें गल बनेगी जे इन्हे दस दिता राजे नूं तां हुणे ए पकड़ा देवेगा पर उस मौके जदों ए दान लैण वास्ते अगे होए तां राजे नूं प्रेरणा कीती क्या कि राजन इन्हां नूं बहुता धन देना चाहीदा है खुरजी धन दी भर के इन्हां दे नाल घर विच भेजनी चाहीदी है ए चार इकट्ठे जुड़ के आए ने क्या सोहणे महात्मा ने इसे तरह कीता जदों धन दी खुरजी भर के नाल भेजी उस मौके गुरु के प्यारियो ए जदों नौकर घर छड्डण वास्ते इन्हां ने चले रस्ते विच उन्हां ने पुछ लिया नौकरां ने कहण लगे कि तुसी बड़े उच्चे महात्मा जे तुहाडा बड़ा सत्कार जयदेव जी ने करवाया गल की ओ निंदकां ने फिर भी अपना सुभाअ नहीं छड्डिया ओ कहण लगे तुहानू नहीं पता ये साडे पिंड दा भंगी है इहदे चित विच ख्याल सी कि इन्हां ने जे दस दित्ता तां मेरा पर्दा पाठ जावेगा गुरु प्यारे जदों फिर भी निंदा कीती तां धरती फट गई ओह चारे डाकू विचे गर्क हो गए धरती विचे गर्क होए उन्हां नौकरां ने जाके वापस दस्या राजे ने पुछया बड़ी छेती मुड़ आयो नेड़े घर सी महात्मा दा कहण लगे नहीं जी उन्हां ने ऐउ निंदा कीती ओह धरती फट गई है ओह विचे गर्क हो गए ने संत का लिया धरत बिदारो संत का निंदक आकाश ते तार सो संतां दा निंदक आकाश ते पवन चढ़िया होवे फिर भी ओह थले डिग पैंदा है नास हो जांदा है इस वास्ते कहण लगे उन्हां ने निंदा कीती भगत जयदेव जी दी जिस दा कारण धरती फट गई विचे गर्क हो गए ने जदों जयदेव जी ने सुनिया बड़ा लंबा हौका लैके अपने अफसोस नाल टुंड मले कि हे परमेश्वर उन्हां विचारां नूं गर्क क्यों कर दिता ई नहीं सी गर्क करना चाहीदा ओह दोवें टुंड जिहड़े सन साबत हथ बन गए साबत हथ सो गुरु प्यारियो की है संतां दा रस्ता यह बड़ा भारी औखा है यह बड़ा भारी कठिन है आपां जिन्हां दी याद विच जुड़े बैठे हां सो उन्हां ने कुछ कौतक जो मैं तके हन वेख वेख के आश्चर्य हो जा सी बारह पैर ओह समा जदों आप जी ने सचखंड नूं जाणा सी इत्थों तार भेजी छेती आ जा मैं बंबे सी जिवें परसों ही हुण बंबे तो श्री हजूर साहब तो वापस आ रहा हां ਇਸੇ ਜੋੜ ਵੇਲੇ ਦੀ ਖਿੱਚ ਦੇ ਨਾਲ ਇਸ ਵਾਰ ਵੀ ਛੇਤੀ ਪੁੱਜਣ ਦਾ ਯਤਨ ਕੀਤਾ ਕਿ ਇੱਥੇ ਜ਼ਰੂਰ ਪੁੱਜਣਾ। ਸੋ ਉਸੇ ਤਰ੍ਹਾਂ ਉਹਨਾਂ ਨੇ ਹੁਕਮ ਭੇਜਿਆ, ਸਿੰਘਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਛੇਤੀ ਜਹਾਜ਼ ਰਾਹੀਂ ਭੇਜ ਦਿੱਤਾ। 12 ਪੈਰ ਇੱਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਹਨ। ਸਰੀਰਕ ਰੋਗ ਡਾਕਟਰਾਂ ਦੇ ਕਹਿਣ ਅਨੁਸਾਰ ਬਿਆਨ ਹੋਵੇਗਾ, ਪਰ ਜਦੋਂ ਬਾਬਾ ਜੀ ਨੂੰ ਪੁੱਛਿਆ ਤਾਂ ਕਹਿੰਦੇ ਤਿਆਰ ਪੁਰ ਤਿਆਰ ਹੈ, ਲੰਗਰ ਛਕਾਓ, ਜਲ ਪਾਣੀ ਛਕਾਓ, ਟਾਈਮ ਟਾਈਮ ਸਰਪੰਚਾਂ ਲਾਓ, ਹੈ ਨਹੀਂ ਸੀ ਨਹੀਂ, ਬਾਣੀ ਪੜੋ। ਕਹਿੰਦੇ ਸੀ ਬਾਣੀ ਪੜੋ, ਅੱਜ ਆਪਾਂ ਬਾਣੀ ਪੜ੍ਹੀ ਹੈ, ਸੁਣੀ ਹੈ, ਇਹ ਸੱਚੀ ਸ਼ਰਧਾਂਜਲੀ ਹੈ ਬਾਬਾ ਸੋਹਣ ਸਿੰਘ ਸਾਹਿਬ ਨੂੰ, ਬਾਣੀ ਸੁਣੀ ਪੜ੍ਹੀ ਹੈ। ਕਹਿੰਦੇ ਬਾਣੀ ਸੁਣਾਓ, ਉੱਚੀ ਜਾਪ ਕਰੋ, ਰਹਿਰਾ ਸਾਹਿਬ ਦਾ ਪਾਠ ਉੱਚੀ ਕਿਉਂ ਨਹੀਂ ਕਰਦੇ, ਉੱਚੀ ਬਾਣੀ ਕਿਉਂ ਨਹੀਂ ਸੁਣਾਉਂਦੇ। 12 ਪਹਿਰ ਉਹਨਾਂ ਨੇ ਆਪਣੇ ਕੰਨਾਂ ਨੂੰ ਖਾਲੀ ਨਹੀਂ ਰਹਿਣ ਦਿੱਤਾ ਗੁਰੂ ਕੀ ਬਾਣੀ ਤੋਂ, ਹਰ ਮੌਕੇ ਤੇ ਗੁਰੂ ਕੀ ਬਾਣੀ ਸੁਣਦੇ ਰਹੇ। ਸੋ ਉਹਨਾਂ ਗੁਰੂ ਪਿਆਰਿਆਂ ਦਾ ਜੀਵਨ, ਸੋ ਠੀਕ ਇੰਨਾ ਹਸ਼ਤਾਪ ਵਾਲਾ, ਇੱਥੇ ਜੰਗ ਲੱਗੀ ਤੁਸੀਂ ਵੇਖਿਆ, ਇੱਥੋਂ ਵਾਲੇ ਜ਼ਿਆਦਾ ਜਾਣਦੇ ਹੋਵੋਗੇ, ਬੱਗੀ ਤੇ ਚੜ੍ਹਨਾ, ਨਾਲ ਰਸਤ ਰੱਖ ਲੈਣੀ ਔਰ ਅਰਦਾਸ ਕਰਕੇ ਚੜ੍ਹ ਪੈਣਾ। ਅੱਗੇ ਫੌਜੀ ਕਹਿੰਦੇ ਨੇ ਬਾਬਾ ਜੀ ਤੁਹਾਡਾ ਜੀਵਨ ਬੜਾ ਅਮੋਲਕ ਹੈ, ਤੁਸੀਂ ਪਿੱਛੇ ਹੀ ਬਖਸ਼ਿਸ਼ ਕਰੋ, ਅਸੀਂ ਆਪੇ ਜਾ ਕੇ ਲੈ ਆਵਾਂਗੇ। ਕਹਿੰਦੇ ਨਹੀਂ ਪੁੱਤਰੋ, ਜੇ ਅਸੀਂ ਇੱਥੇ ਨਾ ਪਹੁੰਚੇ ਤੁਹਾਡੀ ਚੜ੍ਹਦੀ ਕਲਾ ਕਿਵੇਂ ਹੋਵੇਗੀ, ਤੁਹਾਨੂੰ ਹੌਸਲਾ ਦੇਣ ਆਏ ਹਾਂ। ਸੋ ਡਟ ਕੇ ਵੱਡੀਆਂ ਵੱਡੀਆਂ ਤੋਪਾਂ ਚਲਾਓ, ਫਤਿਹ ਤੁਹਾਡੇ ਹੱਥ ਵਿਚ ਹੈ, ਸਤਿਗੁਰੂ ਮਿਹਰਾਂ ਕਰਨਗੇ। ਪਰ ਨਾਲ ਨਾਲ ਹਦਾਇਤ ਕਹਿੰਦੇ ਸ਼ਰਾਬ ਨਾ ਪੀਆ ਕਰੋ, ਹਦਾਇਤ ਕੀਤੀ ਦਾੜੀਆਂ ਨਾ ਮੁੰਨਿਆ ਕਰੋ, ਇਹ ਸਿੰਘਾਂ ਦਾ ਕੰਮ ਨਹੀਂ, ਇਹ ਕਾਇਰਾਂ ਦਾ ਕੰਮ ਹੈ, ਦਾੜੀ ਉਹ ਮੁੰਦੇ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਮੁਕਾਬਲਾ ਹੈ। ਇਸ ਵਾਸਤੇ ਸਿੱਖ ਦਾ ਫਰਜ਼ ਨਹੀਂ ਦਾੜੀ ਮੁੰਨੇ ਕੇਸ ਮੁੰਨੇ, ਸਿੱਖੀ ਤੇ ਸਰਦਾਰੀ ਦੀ ਨਿਸ਼ਾਨੀ ਦਾੜਾ ਤੇ ਕੇਸ ਨੇ, ਜਿਸ ਦੇ ਸਿਰ ਤੇ ਕੇਸ ਨੀ ਮੂੰਹ ਤੇ ਦਾੜਾ ਨਹੀਂ, ਉਹਨੂੰ ਕਿਵੇਂ ਕੋਈ ਸਿੱਖ ਕਹਿ ਦੇਵੇਗਾ, ਕਿਵੇਂ ਕੋਈ ਸਿੰਘ ਕਹਿ ਦੇਵੇਗਾ। ਸੋ ਉਸ ਦੀ ਜਿੱਤ ਵਿਚ ਕੋਈ ਸ਼ੰਕਾ ਹੈ, ਕਦੇ ਇਉਂ ਨਹੀਂ ਕਰਨਾ, ਦਾੜਾ ਤੇ ਕੇਸ ਸਾਫ਼ ਰੱਖੋ। ਬਾਬਾ ਜੀ ਆ ਮੋਰਚਾ ਫਤਿਹ ਹੋ ਜਾਵੇ ਤਾਂ ਅਸੀਂ ਜ਼ਰੂਰ ਰੱਖਾਂਗੇ। ਅਨਪੜ੍ਹ ਤੋਂ ਅਨਪੜ੍ਹ ਨਾਲ ਵੀ ਵੇਖਿਆ, ਉਹਨਾਂ ਦਾ ਪਿਆਰ ਇਕ ਆਮ ਸਧਾਰਨ ਮਨੁੱਖ ਨਾਲ ਵੀ ਵੇਖਿਆ ਔਰ ਉਹਨਾਂ ਦਾ ਪ੍ਰੇਮ ਵੱਡੇ ਵੱਡੇ ਹਾਕਮਾਂ ਨਾਲ ਵੀ ਵੇਖਿਆ, ਸੋ ਵੱਡੇ ਵੱਡੇ ਸ਼ਾਹੂਕਾਰਾਂ ਨਾਲ ਵੀ ਵੇਖਿਆ ਔਰ ਵੱਡੇ ਵੱਡੇ ਵਿਦਵਾਨਾਂ ਨਾਲ ਵੀ ਵੇਖਿਆ ਤੇ ਵੱਡੇ ਵੱਡੇ ਰਾਗੀ ਸਿੰਘਾਂ ਨਾਲ ਵੀ ਵੇਖਿਆ। ਹਰੇਕ ਦੇ ਨਾਲ ਹੀ ਪਿਆਰ, ਹਰੇਕ ਦੇ ਨਾਲ ਹੀ ਪ੍ਰੇਮ। ਕਈਆਂ ਸਾਧੂਆਂ ਦਾ ਸੁਭਾਅ ਹੁੰਦਾ ਹੈ ਉਹ ਆਪਣੇ ਆਪ ਨੂੰ ਕੇਵਲ ਵੱਡਾ ਤੇ ਦੂਜਿਆਂ ਸਾਰਿਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਤੱਕਣਗੇ, ਪਰ ਇਹ ਬਦਬੂ ਉਹਨਾਂ ਬਾਬਾ ਜੀ ਵਿਚ ਕਦੇ ਵੇਖਣ ਵਿਚ ਨਹੀਂ ਸੀ ਆਏ। ਸੋ ਉਹ ਦੂਜੇ ਮਤ ਵਾਲਿਆਂ ਦਾ ਵੀ ਬੜਾ ਸਤਿਕਾਰ ਕਰਦੇ, ਜੇ ਕੋਈ ਆ ਜਾਵੇ ਤਾਂ ਬਹੁਤ ਆਦਰ ਕਰਨੇ, ਜਿਉ ਆਇਆਂ ਨੂੰ ਕਹਿਣਾ, ਬਰਾਬਰ ਬਿਠਾ ਲੈਣਾ, ਜਲ ਪਾਣੀ ਬਹੁਤ ਵੱਡੀ ਭਾਰੀ ਸੇਵਾ, ਤੇ ਜੇ ਸੂਰਬੀਰਤਾ ਦੀ ਲੋੜ ਆ ਤਾਂ ਬੇਨਤੀ ਕਰ ਹੀ ਦਿੱਤੀ ਹੈ। ਬਾਣੀ ਦੇ ਨਿਤਨੇਮ ਤੋਂ ਨਹੀਂ ਰਹਿ ਸਕਦੇ, ਇਸ਼ਨਾਨ ਤੜਕੇ ਦਾ ਕਦੇ ਨਹੀਂ ਛੱਡਿਆ, ਤੜਕੇ ਦਾ ਇਸ਼ਨਾਨ, ਵੱਧ ਤੋਂ ਵੱਧ 2 ਵਜੇ ਦਾ ਟਾਈਮ ਉੱਠਣਾ, ਇਸ਼ਨਾਨ ਕਰਨਾ, ਕਿੱਡੀ ਵੱਡੀ ਭਾਰੀ ਹਿੰਮਤ। ਮੈਨੂੰ ਚੇਤੇ ਆ ਰਿਹਾ ਹੈ 300 ਸਾਲਾਂ ਪੂਰਵ ਸ੍ਰੀ ਪਟਨਾ ਸਾਹਿਬ ਦਸਮ ਪਾਤਸ਼ਾਹ ਜੀ ਦਾ, ਉੱਥੇ ਆਪਣੇ ਮਹਾਂਪੁਰਖ ਵੀ ਦਰਸ਼ਨ ਕਰਦੇ ਕਰਦੇ ਗੁਰੂ ਕੇ ਬਾਗ ਪਹੁੰਚੇ, ਅੱਗੇ ਦਲ ਸਮੇਤ ਬਾਬਾ ਜੀ ਦਾ ਉੱਥੇ ਉਤਾਰਾ ਸੀ, ਡਾਢੇ ਚੇਤੇ ਵਿਚ ਪ੍ਰਸੰਨ ਹੋਏ, ਦੂਰੋਂ ਹੀ ਜਦੋਂ ਸੁਣਿਆ ਤਾਂ ਜੋੜਾ ਵੀ ਨਹੀਂ ਆਪਣੇ ਚਰਨੀ ਪਾਇਆ, ਭੱਜ ਕੇ ਆਏ, ਛੇਤੀ ਆ ਕੇ ਫਤਿਹ ਗਜਾਈ। ਸੋ ਮਹਾਂਪੁਰਖਾਂ ਨੇ ਜੱਫੀ ਵਿਚ ਲੈ ਲੈ, ਬੜਾ ਪਿਆਰ ਪ੍ਰੇਮ ਕੀਤਾ। ਸੋ ਕਹਿਣ ਲੱਗੇ ਹੁਣ ਟਾਈਮ ਹੋ ਚੁੱਕਾ ਹੈ ਤੇ ਲੰਗਰ ਛੱਕ ਕੇ ਜਾਣਾ ਹੈ। ਮਹਾਂਪੁਰਖ ਕਹਿਣ ਲੱਗੇ ਬਾਬਾ ਜੀ ਜ਼ਰੂਰ ਛਕਾਂਗੇ, ਭਲਾ ਤੁਸੀਂ ਤਿਆਰ ਕਰੋ ਫਿਰ ਵੀ ਨਾ ਛਕੇ, ਜ਼ਰੂਰ ਛਕਾਂਗੇ। ਬਾਬਾ ਜੀ ਨੇ ਉਸ ਮੌਕੇ ਤੇ ਦੂਜਿਆਂ ਸਿੰਘਾਂ ਨੂੰ ਨਹੀਂ ਕਿਹਾ, ਜਿਹੜਾ ਅੱਖੀਂ ਵੇਖਿਆ ਮੈਂ ਨਜ਼ਾਰਾ, ਬੇਨਤੀ ਕਰ ਰਿਹਾ ਹਾਂ, ਆਪ ਹੀ ਚੰਡਾ ਤੇਜ਼ ਕੀਤਾ ਹੈ, ਸੋ ਆਪ ਹੀ ਮੈਦਾ ਸ਼ਾਇਦ ਪਹਿਲਾਂ ਹੀ ਤਿਆਰ ਕੀਤਾ ਹੋਣਾ ਹੈ। ਸੋ ਲੋਹ ਤੇ ਬੈਠ ਗਏ ਨੇ, ਹੱਥ ਵਿਚ ਪਲਟਾ ਪਕੜ ਲਿਆ ਹੈ, ਪ੍ਰਸ਼ਾਦੇ ਆਪੇ ਵੇਲ ਵੇਲ ਕੇ ਪਾਉਣੇ ਸ਼ੁਰੂ ਕਰ ਦਿੱਤੇ, ਦੂਜੇ ਸਿੰਘ ਇਧਰੋਂ ਭੱਜ ਆਏ, ਉਧਰੋਂ ਭੱਜ ਆਏ, ਛੇਤੀ ਛੇਤੀ ਹੱਲਾ ਮਾਰਿਆ ਹੈ। ਅਸੀਂ ਕਾਫ਼ੀ ਸਿੰਘ ਸੀ, 100 ਤੋਂ ਵੱਧ, ਸੋ ਲੰਗਰ ਨਾਲ ਨਾਲ ਚੱਲ ਰਿਹਾ ਸੀ, ਪੰਗਤਾਂ ਲੱਗ ਰਹੀਆਂ ਸਨ, ਪਰ ਕਹਿੰਦੇ ਨੀ ਸੱਜਣੇ ਪ੍ਰਸ਼ਾਦੇ ਗਰਮ ਗਰਮ ਛਕਾਉਣੇ ਹੈ, ਲੰਗਰ ਭਾਵਿਆਂ ਧੁੱਟ ਵਰਤ ਰਿਹਾ ਸੀ, ਕਹਿੰਦੇ ਨੀ ਗਰਮ ਛਕਾਉਣੇ ਹੈ, ਹੱਥੀ ਛਕਾਉਣੇ ਹੈ। ਗੁਰੂ ਕੇ ਬਾਗ ਦੇ ਦਰਸ਼ਨ ਕਰਕੇ ਪਹੁੰਚੇ ਹੀ, ਅੱਧਾ ਘੰਟਾ ਤਾਂ ਲੱਗਾ ਹੀ ਨਹੀਂ ਹੋਣਾ, ਲਾ ਲਿਓ ਪੰਗਤਾਂ, ਆਪਣੇ ਹੱਥੀਂ ਬਾਬਾ ਜੀ ਪ੍ਰਸ਼ਾਦਾ ਤਿਆਰ ਕਰਦੇ ਨੇ, ਫਿਰ ਉਸ ਨੂੰ ਕੋਲਿਆਂ ਤੇ ਗਰਮ ਕਰਦੇ ਨੇ, ਆਪਣੇ ਹੱਥੀਂ ਲਿਆ ਕੇ ਕਹਿੰਦੇ ਲਓ ਬਾਬਾ ਜੀ ਆ ਛਕੋ। 10 ਪ੍ਰਸ਼ਾਦਾ ਛਕਾ ਰਿਹਾ ਸੀ, ਮੈਨੂੰ ਪਤਾ ਹੈ ਕਿ 10-12 ਸਾਲ ਕਿੰਨਾ ਕੁ ਲੰਗਰ ਪਿੰਡਰਾਂ ਵਾਲੇ ਬਾਬੇ ਛਕਦੇ ਰਹੇ, ਪਰ ਉਦਣ ਵੇਖ ਕੇ ਅਸੀਂ ਸਾਰੇ ਹੀ ਅਸਚਰਜ ਰਹਿ ਗਏ ਕਿ ਤਗੜੇ ਭਾਰੇ ਪ੍ਰਸ਼ਾਦੇ, 2 ਪ੍ਰਸ਼ਾਦੇ ਮਹਾਂਪੁਰਖਾਂ ਨੇ ਮੇਰੇ ਹੱਥੀਂ ਛਕੇ ਨੇ, 2 ਪ੍ਰਸ਼ਾਦੇ। ਬੇਨਤੀ ਵੀ ਕੀਤੀ ਜੀ ਪ੍ਰਸ਼ਾਦਾ ਬਹੁਤ ਹੋ ਗਿਆ, ਕਹਿੰਦੇ ਛਕਾਈ ਚੱਲ ਤੈਨੂੰ ਕੀ ਹੁੰਦਾ ਜੀ, ਆਪ ਰੱਜ ਗਏ ਹੋਵੋਗੇ। ਕਹਿੰਦੇ ਨਹੀਂ ਹਲੇ ਰੱਜੀ ਛਕਾਈ ਚੱਲ, 2 ਪ੍ਰਸ਼ਾਦੇ ਛਕੇ। ਕਹਿਣ ਲੱਗੇ ਗੁਰਮੁਖਾ ਇੰਨੇ ਪਿਆਰ ਨਾਲ ਬਾਬੇ ਨੇ ਲੰਗਰ ਤਿਆਰ ਕੀਤਾ ਹੋਵੇ, ਇੰਨੇ ਪ੍ਰੇਮ ਦੇ ਨਾਲ ਤੇ ਹਟਣ ਨੂੰ ਭਲਾ ਜੀ ਕਰਦਾ, ਇਹ ਹੱਥੀਂ ਤੱਕੀ ਸੇਵਾ ਗੁਰੂ ਪਿਆਰੇ ਉਹ ਹੱਥੀਂ ਤੱਕੀ ਅੱਖਾਂ ਨਾਲ ਜਿਹੜੀ ਵੇਖੀਏ ਸੇਵਾ ਸੋ ਉਹ ਵੇਖੀਏ ਐਡੀ ਵੱਡੀ ਭਾਰੀ ਸੇਵਾ ਇੰਨਾ ਹਿੰਮਤ ਇੰਨਾ ਬਲ ਸੋ ਕਈ ਵਾਰੀ ਕਿਆ ਕਰਦੇ ਕਹਿੰਦੇ ਅਸੀਂ ਬਿਰਧ ਨਹੀਂ ਹੋ ਗਏ ਦੋ ਚਾਰ ਸਾਡੇ ਨਾਲ ਹਲੇ ਵੀ ਨਹੀਂ ਮੁਕਾਬਲਾ ਕਰ ਸਕਦੇ ਸੇਵਾ ਕਰ ਲਓ ਜਿਵੇਂ ਮਰਜ਼ੀ ਕਰ ਲਓ ਵੇਖ ਲਓ ਕਈ ਵਾਰੀ ਹਾਸ ਰਾਸ ਵਿਚ ਆ ਕੇ ਕਿਆ ਕਰਦੇ ਉਹਨਾਂ ਮਹਾਤਮਾ ਦਾ ਪੈਂਡਾ ਉਹਨਾਂ ਮਹਾਤਮਾ ਦਾ ਰਾਹ ਬੜਾ ਭਾਰੀ ਕਠਿਨ ਹੈ ਔਖਾ ਹੈ ਸੋ ਗੁਰੂ ਪਿਆਰਿਓ ਹਜੂਰ ਸੱਚੇ ਪਾਤਸ਼ਾਹ ਨੇ ਅੱਜ ਹੁਕਮਨਾਮਾ ਬਖਸ਼ਿਆ ਸੰਤ ਕਾ ਮਾਰਗ ਇਹੋ ਜਿਹਾ ਭਾਈ ਸੰਤਾਂ ਦਾ ਰਸਤਾ ਆਪਣੇ ਵਾਸਤੇ ਕੁਛ ਨਹੀਂ ਕਰਨਾ ਪਰਿਵਾਰ ਵਾਸਤੇ ਕੁਛ ਨਹੀਂ ਕਰਨਾ ਸੋ ਪਰਉਪਕਾਰ ਵਾਸਤੇ ਸਭ ਕੁਛ ਹੀ ਕਰਨਾ ਦੂਜਿਆਂ ਵਾਸਤੇ ਸਭ ਕੁਛ ਕਰਨਾ ਹੈ ਕੌਮ ਚੜ੍ਹਦੀ ਕਲਾ ਵਿਚ ਹੋਵੇ ਪੰਥ ਚੜ੍ਹਦੀ ਕਲਾ ਵਿਚ ਹੋਵੇ ਸੋ ਗੁਰੂ ਕੀ ਪਿਆਰੀਆਂ ਸੰਗਤਾਂ ਚੜ੍ਹਦੀਆਂ ਕਲਾ ਵਿਚ ਹੋਣ ਕਦੇ ਵੀ ਗੁਰੂ ਪੰਥ ਤੋਂ ਵਿਰੁੱਧ ਨਹੀਂ ਵੇਖੇ ਕਦੇ ਵੀ ਉਲਟ ਪ੍ਰਚਾਰ ਨਹੀਂ ਚੜ੍ਹਦੀ ਕਲਾ ਔਰ ਚੜ੍ਹਦੀ ਕਲਾ ਦੇ ਅਰਦਾਸ ਹਰ ਮੌਕੇ ਤੇ ਆਪ ਸੋਧਦੇ ਰਹੇ ਸੋ ਗੁਰੂ ਪਿਆਰਿਓ ਇਹ ਹੈ ਸੰਤਾਂ ਦਾ ਮਾਰਗ ਔਰ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਦੂਸਰੀ ਹਜੂਰ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਹੈ ਕਿ ਧਰਮ ਕੀ ਪੌੜੀ ਜਿਹੜੀ ਧਰਮ ਦੀ ਪੌੜੀ ਹੈ ਗੁਰੂ ਕੇ ਪਿਆਰਿਓ ਇਸ ਤੇ ਸੱਤ ਡੰਡੇ ਮੰਨੇ ਹਨ ਸੱਤ ਡੰਡੇ ਉਨ੍ਹਾਂ ਨੇ ਬੇਨਤੀ ਕੁਝ ਸਮਾਂ ਕਰਾਂ ਪਹਿਲਾ ਡੰਡਾ ਆਪਾਂ ਵੇਖਣਾ ਕਿ ਆਪਾਂ ਕਿਹੜੇ ਡੰਡੇ ਤੇ ਖੜੇ ਹਾਂ ਆਪਾਂ ਵੀ ਆਪਣੇ ਜੀਵਨ ਦੀ ਵਿਚਾਰ ਕਰਨੀ ਹੈ ਹਾਂ ਤਾਂ ਆਪਾਂ ਵੀ ਮਨੁੱਖ ਆਪਾਂ ਵੀ ਸਿੱਖ ਬੰਦੇ ਤਾਂ ਹਾਂ ਨਾ ਆਪਾਂ ਵੀ ਸੋ ਆਪਣੇ ਵਿਚੋਂ ਹੀ ਬਜ਼ੁਰਗ ਹੋਏ ਨਾ ਆਪਣੇ ਸੋ ਉਨ੍ਹਾਂ ਦੀ ਯਾਦ ਮਨਾ ਰਹੇ ਆਪਾਂ ਵੇਖੀਏ ਭਲਾ ਕਿਸੇ ਗਿਣਤੀ ਮਿਣਤੀ ਵਿਚ ਕਦੇ ਅੰਤ ਨੂੰ ਆ ਜਾਵਾਂਗੇ ਸਾਡੇ ਤੇ ਵੀ ਕੋਈ ਬਖਸ਼ਿਸ਼ ਰਹਿਮਤ ਹੋਵੇਗੀ ਕਿ ਨਹੀਂ ਆਪਾਂ ਵੀ ਉਸ ਪੌੜੀ ਦੇ ਕਿਸੇ ਡੰਡੇ ਨੂੰ ਪਕੜਿਆ ਕਿ ਨਹੀਂ ਉਹ ਇੱਕ ਦੋ ਡੰਡੇ ਆਪਾਂ ਵੀ ਚੜੇ ਆ ਕਿ ਨਹੀਂ ਜੇ ਥੱਲੇ ਹੀ ਫਿਰਦੇ ਆ ਪੌੜੀ ਦੇ ਨੇੜੇ ਵੀ ਨਹੀਂ ਗਏ ਜੇ ਹੁਣ ਤੱਕ ਨਹੀਂ ਉਹ ਪੌੜੀ ਨਹੀਂ ਲੱਭੀ ਪੌੜੀ ਦਾ ਡੰਡੇ ਦਾ ਨਹੀਂ ਪਤਾ ਇੱਕ ਡੰਡਾ ਵੀ ਨਹੀਂ ਚੜੇ ਤਾਂ ਅੱਜ ਯਤਨ ਕਰੀਏ ਆਪਾਂ ਉਸ ਪੌੜੀ ਨੂੰ ਪਕੜਨ ਦਾ ਤੇ ਚੜ੍ਹਨ ਦਾ ਸੋ ਉਹ ਕਿਹੜੇ ਪੌੜੀ ਹੈ ਉਹ ਖਾਲਸਾ ਜੀ ਧਰਮ ਕੀ ਪੌੜੀ ਧਰਮ ਕੀ ਪੌੜੀ ਹੋਰ ਕੋਈ ਪੌੜੀ ਨਹੀਂ ਰੱਬ ਦੇ ਪਿਆਰਿਆਂ ਨੂੰ ਧਰਮ ਦੀ ਪੌੜੀ ਪ੍ਰਾਪਤ ਹੋਈ ਹੈ ਜਿਸ ਪੌੜੀ ਰਾਹੀਂ ਸੱਚਖੰਡ ਤੱਕ ਪੁੱਜਣਾ ਹੈ ਜਿੱਥੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਸੋ ਪਹਿਲਾ ਡੰਡਾ ਕਿਹੜਾ ਹੈ ਆਪਣਾ ਜੀਵਨ ਆਪਾਂ ਅੱਜ ਪੜਚੋਲਣਾ ਵਿਚਾਰਨਾ ਹੈ ਪਹਿਲਾ ਡੰਡਾ ਹੈ ਕਿ ਮਨ ਵਿਚ ਸ਼ੁਭ ਇੱਛਾ ਪੈਦਾ ਹੋਣੀ ਮੈਂ ਮਹਾਤਮਾ ਦੇ ਦਰਸ਼ਨ ਕਰਾਂ ਮੈਂ ਤੀਰਥ ਯਾਤਰਾ ਕਰਾਂ ਮੈਂ ਕੋਈ ਪੁੰਨ ਦਾਨ ਕਰਾਂ ਮੈਂ ਆਪਣਾ ਜੀਵਨ ਉੱਚਾ ਬਣਾਵਾਂ ਇਹ ਸ਼ੁਭ ਇੱਛਾ ਚਿੱਤ ਵਿਚ ਹੋਣੀ ਸੰਗਤਾਂ ਦੇ ਦਰਸ਼ਨ ਹੋਣ ਮੈਂ ਸੰਗਤ ਦੇ ਜੋੜੇ ਝਾੜਾਂ ਮੈਂ ਜੂਠੇ ਭਾਂਡੇ ਮਾਂਜਾਂ ਮੈਂ ਧਰਮ ਦੀ ਕਿਰਤ ਵਿਚੋਂ ਗੁਰੂ ਅਰਜਨ ਸਾਹਿਬ ਦਾ ਪਵਿੱਤਰ ਸਰੋਵਰ ਬਣ ਰਿਹਾ ਉੱਥੇ ਕੋਈ ਸੇਵਾ ਕਰਾਂ ਇਹ ਸ਼ੁਭ ਇੱਛਾ ਮਨ ਵਿਚ ਪੈਦਾ ਹੋਣੀ ਚੰਗਾ ਸੰਕਲਪ ਮਨ ਵਿਚ ਪੈਦਾ ਹੋਣਾ ਇਹ ਪਹਿਲਾ ਡੰਡਾ ਹੈ ਇਹ ਵੀ ਕਿਸੇ ਭਾਗਾਂ ਵਾਲੇ ਨੂੰ ਸੰਕਲਪ ਫੁਰਦੇ ਹੈ ਨਹੀਂ ਤਾਂ ਸ਼ਰਾਬ ਕਬਾਬ ਚੋਰੀ ਯਾਰੀ ਠੱਗੀ ਕੁਰੀਤੀਆਂ ਬਰ ਫੈਲੀਆਂ ਵਾਲਾ ਹਰ ਮੌਕੇ ਤੇ ਮਨ ਭੜਕਦਾ ਰਹਿੰਦਾ ਹੈ ਕੁਰੀਤੀਆਂ ਵਾਲੇ ਪਾਸੇ ਰੁੜਿਆ ਰਹਿੰਦਾ ਹੈ ਸੋ ਇਹ ਪਹਿਲਾ ਡੰਡਾ ਹੈ ਜਦੋਂ ਚਿੱਤ ਵਿਚ ਇਹ ਵਿਚਾਰ ਆ ਜਾਣੀ ਜਦੋਂ ਐਸੀ ਵਿਚਾਰ ਚਿੱਤ ਵਿਚ ਆਵੇ ਫਿਰ ਪਾਪ ਔਗੁਣ ਕੁਰੀਤੀਆਂ ਤਾਂ ਦੂਰ ਹੋਈਆਂ ਉਹਨਾਂ ਸਾਰੀਆਂ ਦਾ ਤਿਆਗ ਹੋਇਆ ਇਹ ਹੈ ਪਹਿਲਾ ਡੰਡਾ ਸੋ ਵਿਚਾਰਨਾ ਦੂਸਰਾ ਡੰਡਾ ਹੈ ਸੋ ਇਹ ਵਿਚਾਰ ਚਿੱਤ ਵਿਚ ਕਰਨੀ ਇੰਨਾ ਸਮਾਂ ਹੋ ਗਿਆ ਮੈਨੂੰ ਜੰਮੇ ਨੂੰ ਇੰਨੀ ਉਮਰ ਮੇਰੀ ਗੁਜ਼ਰ ਗਈ ਇੰਨਾ ਸਮਾਂ ਸੰਗਤ ਕਰਦੇ ਨੂੰ ਹੋ ਗਿਆ ਮੇਰੇ ਵਿਚੋਂ ਭਲਾ ਕਿੰਨੇ ਔਗੁਣ ਦੂਰ ਹੋਏ ਨੇ ਮੈਂ ਕਿੰਨੇ ਗੁਣ ਗ੍ਰਹਿਣ ਕੀਤੇ ਨੇ ਮੇਰੇ ਅੰਦਰੋਂ ਕਿੰਨੀਆਂ ਕੁਰੀਤੀਆਂ ਮਿਟੀਆਂ ਨੇ ਮੈਂ ਕਿੰਨੇ ਸੁਭ ਗੁਣਾਂ ਨੂੰ ਧਾਰਨ ਕੀਤਾ ਹੈ ਮੇਰਾ ਮਨ ਕਿੰਨਾ ਇਕਾਗਰ ਹੈ ਤੇ ਕਾਬੂ ਵਿਚ ਹੈ ਮੈਂ ਕੋਈ ਪਰਉਪਕਾਰ ਕੀਤਾ ਹੈ ਜਿਉਂ ਜੰਮਿਆ ਕੋਈ ਨੇਕੀ ਕੋਈ ਭਲਿਆਈ ਕੋਈ ਚੰਗਾ ਕੰਮ ਮੇਰੇ ਤੋਂ ਹੁਣ ਤੱਕ ਕੋਈ ਹੋਇਆ ਵੀ ਹੈ ਕਿ ਨਹੀਂ ਜਿੰਨੇ ਮੇਰੇ ਕੋਲ ਪਾਪ ਉਪਦਰਵ ਹੋਏ ਨੇ ਮੈਂ ਉਨ੍ਹਾਂ ਦਾ ਕੋਈ ਪ੍ਰਾਸ਼ਚਿਤ ਕੀਤਾ ਹੈ ਕਿ ਮੈਂ ਉਨ੍ਹਾਂ ਦੀ ਮੁਆਫ਼ੀ ਵਾਸਤੇ ਕੋਈ ਯਤਨ ਕੀਤਾ ਹੈ ਜੇ ਨਹੀਂ ਕੀਤਾ ਤਾਂ ਕਰਾਂ ਸੋ ਔਗੁਣਾਂ ਦਾ ਤਿਆਗ ਕਰਨ ਦਾ ਖਿਆਲ ਔਰ ਸੁਭ ਗੁਣਾਂ ਨੂੰ ਹਿਰਦੇ ਵਿਚ ਗ੍ਰਹਿਣ ਕਰਨ ਦੀ ਜਿਹੜੀ ਇੱਛਾ ਹੈ ਇਹ ਸੋਹਣੀ ਵਿਚਾਰ ਤੇ ਦੂਸਰਾ ਡੰਡਾ ਆਪਾਂ ਵੀ ਆਪਣੇ ਚਿੱਤ ਵਿਚ ਵਿਚਾਰਨਾ ਹੈ ਆਪਾਂ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇੱਥੇ ਆ ਰਹੇ ਹਾਂ ਜੋੜ ਮੇਲੇ ਤੇ ਆਪਾਂ ਵਿਚਾਰੀਏ ਆਪਣਾ ਜੀਵਨ ਅੱਗੇ ਨਾਲੋਂ ਕਿੰਨਾ ਸੁਧਰਿਆ ਕਿੰਨਾ ਆਪਾਂ ਤਰੱਕੀ ਕੀਤੀ ਹੈ ਕੀ ਗੁਣ ਗ੍ਰਹਿਣ ਕੀਤੇ ਨੇ ਆਪਾਂ ਸਾਲ ਮਗਰੋਂ ਇੱਕ ਹੀ ਔਗੁਣ ਇੱਥੇ ਛੱਡ ਜਾਇਆ ਕਰੀਏ ਤੇ ਇੱਕ ਗੁਣ ਹੀ ਲੈ ਜਾਇਆ ਕਰੀਏ ਸਾਲ ਵਿਚ ਇੱਕ ਗੁਣ ਬਹੁਤੇ ਨਾ ਸਹੀ ਪੰਜ ਦਸ ਬਹੁਤੇ ਨਾ ਸਹੀ ਇੱਕ ਹੀ ਔਗੁਣ ਛੱਡ ਜਾਇਆ ਕਰੀਏ ਜੇ ਬਹੁਤੇ ਛੱਡਣ ਦਾ ਵੀ ਹੀਆ ਨਹੀਂ ਜੇ ਇਹ ਗੰਦ ਪਿੱਲ ਸਾਡੇ ਗਲੋਂ ਲਾਉਣ ਦਾ ਵੀ ਸਾਡੇ ਵਿਚ ਬਲ ਨਹੀਂ ਤੇ ਹੀਆ ਨਹੀਂ ਤਾਂ ਇੱਕ ਪਾਪ ਹੀ ਛੱਡ ਜਾਇਆ ਕਰੀਏ ਇੱਕ ਗੁਣ ਹੀ ਗ੍ਰਹਿਣ ਕਰ ਜਾਇਆ ਕਰੀਏ ਵੱਡੀ ਦਾਤ ਮਿਲ ਜਾਵੇਗੀ ਵੱਡਾ ਖਜ਼ਾਨਾ ਕਦੇ ਪ੍ਰਾਪਤ ਹੋ ਜਾਵੇਗਾ ਬਲਾਂਤਾਂ ਦੂਰ ਹੋ ਜਾਣਗੀਆਂ ਜੇ ਅਸੀਂ ਨਹੀਂ ਕਰ ਸਕਦੇ ਆਪੋ ਤਾਂ ਬੇਨਤੀ ਕਰੀਏ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਸੱਚੇ ਪਾਤਸ਼ਾਹ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ ਇਹ ਪੀਤਰ ਤੇ ਇਨ ਕੋ ਡਾਰੋ ਆਪਣੇ ਲਿਖਤ ਬੁਲਾਵੋ ਆਪਣੀ ਬਿਦ ਆਪ ਜਣਾਵੋ ਆਪਣੀ ਪ੍ਰਾਪਤੀ ਦੀ ਵਿਧੀ ਯੁਕਤੀ ਤੰਗ ਤਰੀਕਾ ਸੱਚੇ ਪਾਤਸ਼ਾਹ ਆਪ ਸਾਨੂੰ ਦੱਸੋ ਸੋ ਗੁਰੂ ਪਿਆਰੇ ਇਹ ਦੂਸਰਾ ਡੰਡਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਡ ਭਾਗੀ ਪਾਏ ਹੁਣ ਤੀਸਰਾ ਡੰਡਾ ਆਪਾਂ ਚੜ ਕੇ ਵੇਖੀਏ ਉਹ ਹੈ ਤਨੂ ਮਾਨਸਾ ਤਨੂ ਮਾਨਸਾ ਦਾ ਭਾਵ ਹੈ ਵਾਸ਼ਨਾ ਮਿਟਣੀਆਂ ਦੁਨਿਆਵੀ ਖਾਹਿਸ਼ਾਂ ਦਾ ਤਿਆਗ ਕਰਨਾ ਹਰੇਕ ਦੇ ਚਿੱਤ ਵਿਚ ਇਹ ਖਿਆਲ ਬਣਿਆ ਰਹਿੰਦਾ ਹੈ ਕਿ ਮੇਰੀ ਪ੍ਰਭਤਾ ਹੋਵੇ ਜਸ ਹੋਵੇ ਤਨ ਪਦਾਰਥ ਬਹੁਤਾ ਹੋਵੇ ਧੀਆਂ ਪੁੱਤਰ ਆਗਿਆਕਾਰੀ ਹੋਣ ਮੇਰੇ ਮਿੱਤਰ ਦੋਸਤ ਸਬੰਧੀ ਬੜੇ ਪਿਆਰੇ ਹੋਣ ਹਾਕਮਾਂ ਨਾਲ ਮੇਰੀ ਗੱਲ ਬਣੀ ਹੋਵੇ ਉੱਚਾ ਅਹੁਦਾ ਮੁਰਾਤਬਾ ਰੁਤਬਾ ਮੈਨੂੰ ਪ੍ਰਾਪਤ ਹੋਵੇ ਮੇਰੇ ਕਾਰਜ ਵਿਚ ਵਿਘਨ ਨਾ ਪਵੇ ਮੈਨੂੰ ਸੁਖ ਪ੍ਰਾਪਤ ਹੋਵੇ ਸੋ ਸਾਰੇ ਦੋਸ਼ ਮਿਟਣ ਤੇ ਹੋਰ ਇੱਕ ਇੱਛਾ ਵੱਡੀ ਹੁੰਦੀ ਹੈ ਕਿ ਅੰਤ ਨੂੰ ਮੈਨੂੰ ਰੱਬ ਦੀ ਪ੍ਰਾਪਤੀ ਹੋਵੇ ਗੁਰੂ ਪਿਆਰਿਓ ਸੋ ਇਹ ਸੁਭ ਇੱਛਾ ਵੀ ਇਹਦੇ ਵਿਚ ਆਈਆਂ ਨੇ ਸੋ ਇਸ ਪ੍ਰਕਾਰ ਸੁਭ ਇੱਛਾ ਸੁਭ ਵਿਚਾਰ ਨਾਲ ਤਨੂ ਮਾਨਸਾ ਵਾਸ਼ਨਾ ਜਿਹੜੀਆਂ ਨੇ ਦੁਨਿਆਵੀ ਸੋ ਇਹਨਾਂ ਖਾਹਿਸ਼ਾਂ ਨੂੰ ਮਿਟਣਾ ਉਹ ਰੱਬ ਦੇ ਪਿਆਰੇ ਦੀ ਅਵਸਥਾ ਹੈ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜਾ ਚਿੱਤ ਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵਾ ਅਵਰ ਨਾ ਪਾਇਆ ਰਾਮ ਦੁਨਿਆਵੀ ਪਦਾਰਥਾਂ ਤੇ ਖਾਹਿਸ਼ਾਂ ਚਿੱਤ ਵਿਚ ਰਹਿਣੀਆਂ ਹੀ ਨਾ ਉੱਚਾ ਜੀਵਨ ਬਣ ਜਾਣਾ ਮਨ ਦੀਆਂ ਵਾਸ਼ਨਾ ਮਿਟ ਜਾਣੀਆਂ ਸੋ ਇਸੇ ਤਰ੍ਹਾਂ ਗੁਰੂ ਪਿਆਰਿਓ ਅਸਤਵਾਂ ਪਾਤ ਅੱਗੇ ਹੁੰਦੀ ਹੈ ਚੌਥਾ ਡੰਡਾ ਚੌਥਾ ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਹੋ ਜਾਣੀ ਸਤ ਸਰੂਪ ਦੇ ਗਿਆਨ ਦੀ ਪ੍ਰਾਪਤੀ ਹੋ ਜਾਣੀ ਇਹ ਬੜੀ ਵੱਡੀ ਗੱਲ ਹੈ ਅਗਿਆਨ ਦਾ ਹਨੇਰਾ ਦੂਰ ਹੋ ਜਾਣਾ ਗਿਆਨ ਦਾ ਪ੍ਰਕਾਸ਼ ਇਹਦੇ ਵਿਚ ਹੋ ਜਾਣਾ ਚੌਥਾ ਡੰਡਾ ਚੌਥਾ ਡੰਡਾ ਅਸੀਂ ਇਹਨਾਂ ਚੌਥੇ ਡੰਡੇ ਤੇ ਚੜ੍ਹਨਾ ਕਿੱਥੋਂ ਇਹ ਤਾਂ ਕਦੇ ਤੜਕੇ ਉੱਠ ਕੇ ਇਸ਼ਨਾਨ ਹੀ ਨਹੀਂ ਕੀਤਾ ਕਦੇ ਬਾਣੀ ਨਹੀਂ ਪੜ੍ਹੀ ਕਦੇ ਨਿਤਰੇ ਵੀ ਨਹੀਂ ਕੀਤਾ ਕਦੇ ਚਿੱਤ ਟਕਾ ਕੇ ਘੰਟਾ ਦੋ ਘੰਟੇ ਵਾਹਿਗੁਰੂ ਮੰਤਰ ਦਾ ਸਿਮਰਨ ਨਹੀਂ ਮੂਲ ਮੰਤਰ ਨਹੀਂ ਇਹ ਤਾਂ ਗੱਲਾਂ ਕਿਧਰੇ ਰਹੀਆਂ ਸ਼ਰਾਬ ਹੀ ਨਹੀਂ ਛੱਡ ਸਕੇ ਚੋਰੀ ਯਾਰੀ ਨਹੀਂ ਛੱਡ ਸਕੇ ਗੁਰੂ ਵਾਲੇ ਹੀ ਨਹੀਂ ਬਣੇ ਰਸਤੇ ਪੈ ਕੇ ਤੁਰੇ ਨਹੀਂ ਰਾਹ ਲੱਭਾ ਹੀ ਨਹੀਂ ਰਾਹ ਹੀ ਨਹੀਂ ਲੱਭਾ ਸੰਤਾਂ ਵਾਲਾ ਪੁਰਾ ਹੀ ਪੈ ਫਿਰਦੇ ਰਹੇ ਰਸਤਾ ਮਹਾਤਮਾ ਵਾਲਾ ਪ੍ਰਾਪਤ ਹੀ ਨਹੀਂ ਹੋਇਆ ਮਹਾਤਮਾ ਵਾਲਾ ਰਸਤਾ ਹੈ ਗੁਰਸਿੱਖ ਮੀਰ ਚਲੋ ਗੁਰ ਚਾਲੀ ਸੋਡੇ ਸੀ ਆਪਾਂ ਸ਼ਬਦ ਗੁਰੂ ਕੇ ਸਿੱਖੋ ਗੁਰੂ ਕੀ ਚਾਲੀ ਰੀਤੀ ਮਰਿਆਦਾ ਅਨੁਸਾਰ ਚੱਲੋ ਜੋ ਗੁਰ ਕਹੇ ਸੋਈ ਪਲ ਮੰਨੋ ਜੋ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨੋ ਸਤਿਗੁਰੂ ਜੀ ਕੀ ਕਹਿੰਦੇ ਨੇ ਕਦੀ ਅਸੀਂ ਧਿਆਨ ਨਾਲ ਸੁਣਿਆ ਹੀ ਨਹੀਂ ਸਤਿਗੁਰਾਂ ਤੋਂ ਪੁੱਛਿਆ ਹੀ ਨਹੀਂ ਜੇ ਪੁੱਛੀਏ ਨਾ ਹਜ਼ੂਰ ਦੱਸਣ ਕੀ ਸੋ ਅਸੀਂ ਪੁੱਛੀਏ ਗੁਰਦੁਆਰੇ ਸਾਹਿਬ ਆ ਕੇ ਹਜ਼ੂਰ ਦੱਸਣਗੇ ਤੀਸਰੇ ਪਾਤਸ਼ਾਹ ਜੀ ਆਓ ਗੁਰੂ ਕੇ ਪਿਆਰੇ ਜੇ ਸਾਡੇ ਪਾਸੋਂ ਪੁੱਛਦੇ ਤਾਂ ਅਸੀਂ ਦੱਸਦੇ ਹਾਂ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਉਸੇ ਪੌੜੀ ਤੇ ਚੜ੍ਹਨਾ ਫਿਰ ਸ਼ੁਰੂ ਕਰੀਏ ਜੋ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਮਨ ਵਿਚ ਚੰਗੀ ਇੱਛਾ ਕੇ ਤੀਰਥ ਯਾਤਰਾ ਕਰਨੀ ਹੈ ਸੋਹਣੀ ਵਿਚਾਰ ਕੇ ਔਗੁਣਾਂ ਦਾ ਤਿਆਗ ਔਰ ਗੁਣਾਂ ਨੂੰ ਗ੍ਰਹਿਣ ਕਰਨਾ ਹੈ ਦੁਨਿਆਵੀ ਖਾਹਿਸ਼ਾਂ ਤੇ ਵਾਸ਼ਨਾ ਮੇਟ ਲੈਣੀਆਂ ਹਨ ਇਹ ਤੀਸਰਾ ਡੰਡਾ ਆਪਾਂ ਚੜ੍ਹ ਚੁੱਕੇ ਸੀ ਚੌਥਾ ਸਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਕਰਕੇ ਅਗਿਆਨ ਦਾ ਹਨੇਰਾ ਦੂਰ ਹੋ ਚੁੱਕਾ ਸੀ ਸੋ ਪੰਜਵਾਂ ਹੈ ਅਸਲ ਸਖਤ ਮੋਹ ਔਰ ਹੰਕਾਰ ਇਹਦੀ ਨਿਵਿਰਤੀ ਹੋ ਜਾਣੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਤੇ ਨੇੜੇ ਨੇੜੇ ਵੀ ਨਾ ਆਉਣਾ ਇਹਨਾਂ ਸਾਰਿਆਂ ਦਾ ਤਿਆਗ ਹੋ ਜਾਣਾ ਇਹ ਰੱਬ ਦੇ ਪਿਆਰਿਆਂ ਦਾ ਇਹ ਰਸਤਾ ਹੈ ਬੜਾ ਔਖਾ ਹੈ ਵਿਚਾਰ ਕੇ ਵੇਖੀਏ ਸ੍ਰਿੰਗੀ ਰਿੱਖ ਵਰਗੇ ਵੀ ਇਸ ਡੰਡੇ ਤੇ ਚੜ੍ਹਨ ਲੱਗਿਆ ਛਿੜਕ ਗਏ ਸਨ ਸੌਰ ਬਰਿਖੀ ਵਰਗੇ ਵੀ ਵਿਚਾਰੇ ਡਿੱਗ ਪਏ ਸਨ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਾਵ ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਹ ਜਗ ਮੋਹ ਦੇ ਵਿਚ ਵਿਸ਼ਿਸ਼ਟ ਮੁਨੀ ਜੀ ਵੀ ਫਸ ਗਏ ਸਨ ਇਸੇ ਤਰ੍ਹਾਂ ਹੰਕਾਰ ਦੇ ਵਿਚ ਬ੍ਰਹਮਾ ਜੀ ਵੀ ਫਸ ਗਏ ਸਨ ਲੋਭ ਦੇ ਵਿਚ ਸੋ ਵੱਡੇ ਵੱਡੇ ਵਿਸ਼ਵਾਮਿੱਤਰ ਵਰਗੇ ਫਸ ਕੇ ਹਰੀਚੰਦ ਦਾ ਬਾਗ ਸੂਰ ਬਣ ਕੇ ਪੱਟਣ ਲੱਗ ਪਏ ਸਨ ਸੋ ਇਸ ਵਾਸਤੇ ਇਸ ਡੰਡੇ ਨੂੰ ਚੜ੍ਹਨਾ ਬੜਾ ਔਖਾ ਹੈ ਸਤਿਗੁਰੂ ਕਿਰਪਾ ਕਰਨ ਤਾਂ ਭਾਵੇਂ ਵਿਕਾਰਾਂ ਤੋਂ ਬਚਾਉਣ ਕੁਰੀਤੀਆਂ ਕੁਰਹਿਤਾਂ ਤੋਂ ਬਚਾਉਣ ਸੋ ਹੰਕਾਰ ਤੇ ਮੋਹ ਦੀ ਨਿਵਿਰਤੀ ਹੋ ਜਾਣੀ ਔਰ ਛੇਵਾਂ ਡੰਡਾ ਹੈ ਕਿ ਸਾਰੇ ਪਦਾਰਥ ਮਿਥਿਆ ਝੂਠੇ ਤੇ ਅਣਹੋਏ ਪ੍ਰਤੀਤ ਹੋਣੇ ਖਾਸ਼ ਹੀ ਨਾ ਰਹਿ ਜਾਣੀ
ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਣ ਦੀ, ਨਾ ਭੋਗਣ ਦੀ, ਨਾ ਸੁਣਨ ਦੀ, ਨਾ ਸੁੰਘਣ ਦੀ, ਨਾ ਛੂਹਣ ਦੀ, ਇਹ ਚਿੱਤ ਵਿਚ ਇੱਛਾ ਹੀ ਨਾ ਰਹਿ ਜਾਣੀ। ਜਿਸ ਅਵਸਥਾ ਨੂੰ ਕਿਹਾ ਹੈ ਹਜੂਰ ਸੱਚੇ ਪਾਤਸ਼ਾਹ ਜੀ ਨੇ, ਗੁਰੂ ਕੇ ਪਿਆਰੇ ਕਹਿੰਦੇ ਹਨ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਵਲਾਰੇ। ਰਾਜ ਦੀ ਵੀ ਇੱਛਾ ਨਹੀਂ, ਸਵਰਗ ਦੀਆਂ ਮੁਕਤੀਆਂ ਦੀ ਵੀ, ਬੈਕੁੰਠ ਦੀਆਂ ਮੁਕਤੀਆਂ ਦੀ ਵੀ ਇੱਛਾ ਨਹੀਂ, ਵਾਹਿਗੁਰੂ ਤੇਰੇ ਚਰਨ ਕਵਲਾਂ ਨਾਲ ਇੱਕ ਪ੍ਰੀਤੀ ਜੁੜ ਜਾਵੇ। ਇਹ ਛੇਵਾਂ ਡੰਡਾ ਹੈ ਗੁਰੂ ਪਿਆਰਿਓ, ਜਿੱਥੇ ਰਾਜ ਭਾਗ ਦੀ ਇੱਛਾ ਤੋਂ ਵੀ ਉੱਚੀ ਉੱਠ ਖੜਨਾ, ਸਵਰਗ ਦੀ ਪ੍ਰਾਪਤੀ ਦੀ ਵੀ ਇੱਛਾ ਨਹੀਂ, ਫਿਰ ਅੱਗੇ ਬ੍ਰਹਮ ਗਿਆਨ ਦੀ ਪ੍ਰਾਪਤੀ, ਇਹ ਸੱਤਵਾਂ ਡੰਡਾ ਉਹ ਜਿਹੜਾ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਪ੍ਰਾਪਤ ਸੀ। ਆਈ ਸੰਗਤ ਯੂਪੀ ਦੀ, ਬੇਨਤੀ ਕੀਤੀ, ਜੀ ਹਜੂਰ ਸੱਚੇ ਪਾਤਸ਼ਾਹ ਸੰਗਤਾਂ ਚੇਤੇ ਕਰਦੀਆਂ ਨੇ, ਆਪਣੇ ਦਰਸ਼ਨ ਬਖਸ਼ੋ, ਉਪਦੇਸ਼ ਦੇ ਕੇ ਕਰੋ ਨਿਹਾਲ। ਹੁਕਮ ਹੋਇਆ ਸਾਡਾ ਹੀ ਰੂਪ ਭਾਈ ਬਿਧੀ ਚੰਦ ਜੀ ਹਨ, ਸਾਡਾ ਜਾਣਾ ਮੁਸ਼ਕਿਲ ਹੈ, ਸਾਡੀ ਥਾਂ ਤੇ ਇਹਨਾਂ ਨੂੰ ਲੈ ਜਾਓ, ਮਹਾਨ ਪ੍ਰਚਾਰ ਤੇ ਉਪਦੇਸ਼ ਕਰਨਗੇ, ਉਸ ਇਲਾਕੇ ਵਿਚ ਸਿੱਖੀ ਫੈਲਾਉਣਗੇ, ਕੁਰੀਤੀਆਂ ਦੂਰ ਕਰਨਗੇ। ਸੋ ਖਾਲਸਾ ਜੀ, ਧੰਨ ਬਾਬਾ ਬਿਧੀ ਚੰਦ ਸਾਹਿਬ ਇੱਥੋਂ ਗੜ੍ਹ ਗੰਗਾ ਜ਼ਿਲ੍ਹੇ ਵਿਚ ਗਏ ਹਨ, ਉਥੇ ਪਹੁੰਚ ਕਰਕੇ ਸੁੰਦਰ ਸ਼ਾਹ ਵਰਗਿਆਂ ਨੂੰ ਕਿੱਦਾਂ ਵੱਡਾ ਭਾਰੀ ਉਪਦੇਸ਼ ਦਿੱਤਾ, ਔਰ ਸਾਰੇ ਇਲਾਕੇ ਵਿਚ ਗੁਰਸਿੱਖੀ ਫੈਲਾਈ। ਇਹ ਬ੍ਰਹਮ ਗਿਆਨ ਦੀ ਅਵਸਥਾ ਕਿਸੇ ਕਿਸੇ ਰੱਬ ਦੇ ਪਿਆਰੇ ਨੂੰ ਹੈ ਜੋ ਵਾਹਿਗੁਰੂ ਵਿਚ ਅਭੇਦ ਹਨ। ਹੁਣ ਅਸੀਂ ਵਿਚਾਰ ਕੇ ਵੇਖੀਏ ਕਿ ਆਪਾਂ ਕਿਹੜੇ ਡੰਡੇ ਤੇ ਚੜੇ ਹਾਂ, ਇਹ ਆਪਾਂ ਨੂੰ ਪੌੜੀ ਨਹੀਂ ਹੁਣ ਤੱਕ ਲੱਭੀ। ਹੁਣ ਅਸੀਂ ਵਿਚਾਰ ਕੇ ਵੇਖੀਏ ਕਿ ਆਪਾਂ ਕਿਹੜੇ ਡੰਡੇ ਤੇ ਚੜੇ ਹਾਂ, ਇਹ ਆਪਾਂ ਨੂੰ ਪੌੜੀ ਨਹੀਂ ਹੁਣ ਤੱਕ ਲੱਭੀ। ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਹੀ ਨਹੀਂ ਛਕਿਆ, ਜਿਹੜੇ ਗੁਰੂ ਵਾਲੇ ਹੀ ਨਹੀਂ ਬਣੇ, ਜਿਹੜੇ ਸਿੱਖੀ ਵਿਚ ਤਿਆਰ ਪੁਰ ਤਿਆਰ ਹੀ ਨਹੀਂ ਹੋਏ, ਜਿਨ੍ਹਾਂ ਸ਼ਰਾਬਾਂ ਨਹੀਂ ਛੱਡੀਆਂ, ਜਿਹੜੇ ਚੋਰੀ ਯਾਰੀ ਠੱਗੀ ਤੋਂ ਨਹੀਂ ਬਚੇ, ਜਿਹੜੇ ਦਾੜੀ ਕੇਸ ਮੁੰਨਣੋਂ ਨਹੀਂ ਹਟੇ, ਜਿਹੜੇ ਕਬਰ ਮੜੀ ਮੱਟ ਭੂਤ ਪ੍ਰੇਤ ਜੰਤਰੀ ਮੰਤਰੀ ਦੀ ਉਪਾਸ਼ਨਾ ਤੋਂ ਨਹੀਂ ਹਟੇ, ਜਿਹੜੇ ਦੇਹ ਤਾਰੀ ਪਖੰਡੀਆਂ ਦੇ ਕੇਚੜ ਤੋਂ ਨਹੀਂ ਹਟੇ, ਉਨ੍ਹਾਂ ਵਿਚਾਰੇ ਨੂੰ ਹੁਣ ਤੱਕ ਇਹ ਰਸਤਾ ਲੱਭਾ ਹੀ ਨਹੀਂ, ਪੌੜੀ ਦਾ ਹੀ ਨਹੀਂ ਪਤਾ ਲੱਗਾ, ਇਸ ਵਾਸਤੇ ਜੀ ਹੁਣ ਤੱਕ ਨਹੀਂ ਪਤਾ ਲੱਗਾ। ਭਾਵੇਂ ਸਤਿਗੁਰੂ ਜੀ ਦੇ ਪਾਸੇ ਰਸਤਾ ਪੁੱਛ ਕੇ ਇੱਥੋਂ ਸਾਨੂੰ ਜਾਣਾ ਚਾਹੀਦਾ, ਧਾਰਨ ਕਰਨਾ ਚਾਹੀਦਾ। ਹੁਕਮ ਹੋ ਰਿਹਾ ਸਟੇਜ ਵੱਲੋਂ, ਗੁਰਮੁਖ ਪਿਆਰਿਓ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਕਾ ਜਹਾਜ਼ ਤਿਆਰ ਹੈ, ਚੜੋ ਸੰਸਾਰ ਸਮੁੰਦਰੋਂ ਪਾਰ ਹੋਵੋ, ਸਵੇਤ ਪਰਿਵਾਰ ਦੇ ਅੰਮ੍ਰਿਤ ਛਕੋ। ਭਾਈ ਡੱਲੇ ਨੂੰ ਸੱਚਖੰਡ ਵਿਚ ਤਾਂ ਜਗ੍ਹਾ ਮਿਲੀ ਜਦੋਂ ਡੱਲ ਸਿੰਘ ਬਣਿਆ, ਭਾਈ ਸ਼ਮੀਰ ਵਰਗਿਆਂ ਦਾ 84 ਦਾ ਗੇੜਾ ਤਾਂ ਕੱਟਿਆ ਗਿਆ ਜੀ ਅੰਮ੍ਰਿਤ ਛਕ ਕੇ ਸ਼ਮੀਰ ਸਿੰਘ ਬਣਿਆ। ਸੋ ਭਾਈ ਦਿਆਲ ਦਾਸ ਚੌਥੇ ਪਾਤਸ਼ਾਹ ਤੋਂ ਵਰਸ ਆਏ ਹੋਏ ਭਾਈ ਆਦਮ, ਜਿਨ੍ਹਾਂ ਦੇ ਘਰ ਦੇ ਵਿਚ ਭਾਈ ਭਗਤੂ ਪੈਦਾ ਹੋਇਆ, ਉਸ ਵੰਸ਼ ਦੇ ਭਾਈ ਦਿਆਲ ਦਾਸ ਦਾ ਲੰਗਰ ਨਹੀਂ ਪ੍ਰਵਾਨ ਦਸਮ ਪਾਤਸ਼ਾਹ ਜੀ ਨੇ ਕੀਤਾ, ਜਦੋਂ ਉਹਨੇ ਅੰਮ੍ਰਿਤ ਛਕ ਕੇ ਦਿਆਲ ਸਿੰਘ ਬਣਿਆ ਤਾਂ ਉਸ ਦਾ ਲੰਗਰ ਪ੍ਰਵਾਨ ਹੋਇਆ। ਇਸ ਵਾਸਤੇ ਗੁਰੂ ਕੇ ਪਿਆਰਿਓ, ਬੜਾ ਸਿੱਧਾ ਪੱਧਰਾ ਰਸਤਾ ਹੈ, ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕੋ, ਬਾਣੀ ਦੇ ਨਿਤ ਨੇਮੀ ਪੜੋ, ਪੰਜਾਂ ਕਾਰਾਂ ਦੀ ਰਾਇਤ ਰੱਖੋ, ਇਸ਼ਾਰਾ ਤੇਜ ਗੋਲ ਰੇਪ ਜਦ ਸਾ ਦੀ ਨਿਸ਼ਾਨੀ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਸੇ ਤਰ੍ਹਾਂ ਹੱਥ ਵਿਚ ਕੜਾ, ਇਹਨਾਂ ਬਾਹਾਂ ਦੇ ਨਾਲ ਝੂਠੇ ਅੰਗੂਠੇ ਝੂਠੇ ਦਸਖਤ ਨਹੀਂ ਕਰਨੇ, ਗੁਰੂ ਘਰ ਦੀ ਸੇਵਾ ਦੇਸ਼ ਕੌਮ ਤੇ ਪੰਥ ਦੀ ਸੇਵਾ ਇਹਨਾਂ ਹੱਥਾਂ ਨਾਲ ਕਰਨੀ, ਗੁਰੂ ਦੀਆਂ ਬਾਹਾਂ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਕਿਰਪਾਨ ਗਾਤਰੇ ਪੈਰ ਕੇ ਜ਼ੁਲਮ ਦਾ ਨਾਸ, ਧਰਮ ਦੀ ਰੱਖਿਆ ਕਰਨੀ, ਇਸੇ ਤਰ੍ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਸਾਡੇ ਕੇਸ ਦਾੜਾ ਰੋਮ ਸਭ ਇੱਕੋ ਜਿਹੇ ਨੇ, ਕਿਸੇ ਥਾਂ ਘਸਾਉਣੇ ਪਟਾਉਣੇ ਮਨਾਉਣੇ ਅਤਿਅੰਤ ਮਨਾ ਹਨ। ਇੱਕ ਬੇਨਤੀ ਕਰਨ ਲੱਗਾ ਹਾਂ, ਸੋ ਕਿਉਂਕਿ ਇਸ ਇਲਾਕੇ ਦੇ ਵਿਚ ਉਸ ਮੇਰੀ ਬੇਨਤੀ ਤੋਂ ਬਾਅਦ ਅੱਜ ਸਮਾਂ ਮਿਲਿਆ ਹੈ, 22 ਅੱਸੂ ਬਾਬਾ ਬੁੱਢਾ ਜੀ ਦੀ ਬੀੜ, 3 ਲੱਖ ਦਾ ਇਕੱਠ, ਇੱਕ ਬੇਨਤੀ ਕੀਤੀ ਸੀ ਤੇ ਬਹੁਤ ਲੋਕਾਂ ਨੇ ਕਈ ਤਰ੍ਹਾਂ ਦੇ ਉਸ ਤੋਂ ਸੰਕਲਪ ਪੈਦਾ ਉਨ੍ਹਾਂ ਦੇ ਮਨ ਵਿਚ ਹੋਏ ਸਨ। ਕੋਈ ਕਹਿੰਦਾ ਸੀ ਕਰਤਾਰ ਸਿੰਘ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਵੇਗਾ, ਕੋਈ ਕਹਿੰਦੇ ਸੀ ਅਕਾਲੀ ਦਲ ਦਾ ਪ੍ਰਧਾਨ ਬਣ ਲੱਗਾ ਹੈ, ਕੋਈ ਕਹਿੰਦੇ ਸੀ ਇਹ ਰਾਜਨੀਤੀ ਵਿਚ ਕੁੱਦ ਪਿਆ ਹੈ। ਇੱਕ ਬਿਆਨ ਦਿੱਤਾ ਸੀ, ਦੋ ਥਾਵਾਂ ਤੇ ਉਹ ਬਿਆਨ ਦਿੱਤਾ ਸੀ, ਇੱਕ ਸ੍ਰੀ ਨਾਨਕ ਮਤੇ ਯੂਪੀ ਦੇ ਵਿਚ ਦੀਵਾਲੀ ਵਾਲੀ ਰਾਤ 2 ਲੱਖ ਦੇ ਇਕੱਠ ਵਿਚ, ਇੱਕ ਇੱਥੇ ਬਾਬਾ ਬੁੱਢਾ ਜੀ ਦੀ ਬੀੜ। ਕਿਹਾ ਸੀ ਕਿ ਅੱਜ ਜੋ ਖਾਲਸੇ ਨੂੰ ਤੁਰਕ ਬਣਾਇਆ ਜਾ ਰਿਹਾ ਹੈ, ਸੁਨਤਾਂ ਕੀਤੀਆਂ ਜਾ ਰਹੀਆਂ ਨੇ, ਮੈਂ ਇਸ ਦਾ ਸਖ਼ਤ ਵਿਰੋਧ ਕਰਦਾ ਹਾਂ। ਕਿਹਾ ਸੀ ਕਿ ਮੀਸਾ ਤੇ DIR ਜੋ ਲਾਉਣੀਆਂ ਬਿਸ਼ਕ ਮੇਰੇ ਤੇ ਲਾਓ, ਪਰ ਅੱਜ ਖਾਲਸਾ ਕੌਮ ਨੂੰ ਪਗੜ ਪਗੜ ਕੇ ਜਿਹੜਾ ਹਿੰਜੜੇ ਬਣਾਇਆ ਜਾ ਰਿਹਾ, ਬਿਨਾਂ ਹੀ ਕਾਰਨ ਤੋਂ ਜ਼ਬਰਦਸਤੀ ਪਗੜ ਪਗੜ ਕੇ ਨਸਬੰਦੀ ਕੀਤੀ ਜਾ ਰਹੀ ਹੈ, اس دے سخت ورودھی ہاں کیونکہ اے روم روما دی بدوی ایک وڈی پاری بجر قرائت ہے جس نوں کر کے سنگھ سنگھ نہیں رہ جاندا پتت ہو جاندا ہے دوبارہ ملک چھکنا پیندا پرخال ہونی پیندی ہے اے جو اتیاچار تے ظلم ہو رہا ہے میں اس دے سخت ورودھ ہاں اس موقع تے سنگت نے جے کارے بلائے سن بہت لوکاں نے کئی طرح دے انمان لائے یار میں بھی کر لیا سی سنگھاں نوں کہہ دتا سی کہ اگے بھائی ٹھاکر سنگھ جتھے دا جتھے دار تے میں ہن چلاں گا ہتھ کڑی لوا کے پرتکھ گل کر لئی سی پر گرو پیارو جدوں قوم تے بپتا پئی ہووے جے اس موقع تے بھی نہیں بولنا جے قوم دی چڑھدی کلا واسطے تے نہیں بولنا تے پھر آگو لیڈر پرچارک مہاتما سنت کہونا اے بہت بڑا پاری اے ماڑی گل ہے نہیں کہونا چاہیے اندر لوک کے بہ جانا چاہیے سو اج بھی میں اوہی بینتی کرتا ہاں اج متا کوئی خیال کرے کہ اج ریڈیو تو کوئی خبر آ گئی نے شاید انہوں نے ویک کے کہ 6 بجے اج ایمرجنسی ٹوٹ گئی ہے تاں گل ہو رہی ہے نہیں جدو ایمرجنسی جوبن تے سی بڑی جوانی تے سی اس موقع 22 والا دن اج تو تقریباً 6 مہینے پہلے 300,000 دے اکٹھ وچ بابا کھڑک سنگھ جی دے کول بیٹھا اے وچار ایک گھنٹے وچ میں پرگٹ کیتے سی بینتی کیتی سی کہ جے قوم تے بپتا ہے اپنے آپ تے اسی بپتا اس نوں جرم تیار اے نہیں کدے بھی ہوئے گا کہ زبردستی سنگھاں پگڑ پگڑ کے انہاں دے روماں دی بےادبی کر کے سنتا کر کے انہاں نوں ہنجڑے کر سٹیا جاوے اے بڑا اتیاچار ہے پاپ ہے بھائی نند لال نوں حضور نے کہا سو خلق خالق کی جان کے خلق دکھاوا نہ ہے خلق دکھ ہے نند لال جی خالق کو پیتا ہے اے دنیا واہگرو دی جان کے دنیا نوں نہ تنگ کرو جے دنیا نوں دکھ دیو گے تا رب غصے ہو جاوے گا جدو رب غصے ہو گیا تا پیڑ پلے کچھ نہیں رہ جاوے گا اس واسطے گرو پیارے اج بھی بینتی کراں کہ سر تو لے کے پیراں تک کسے تھاں وی کساں نوں داڑے نوں روماں نوں مناونا اے اتینت پاپ ہے گرو کے سکھ واسطے اے بڑا پاپ ہے اے سکھ نوں وڈا کلنک ہے مسلمان اینی تا گل کہندے سی جے تسی داڑی منا لو کیس منا لو تا عہدے لو مراتبے لو مر کے بہشت لو ہورا لو پر اے سکھی نام ہی داڑے تے کیساں دا ہے گرو پیارو اے سکھی نوں کلنک نہ کرو بڑے مہنگے پائے سکھی لئی ہے کچھ وچار کرو کچھ خیال کرو اپنے چت وچ یہ جڑا سونا بن بن کے تسی اپنے آپ نوں ویکھتے جے کہ شاید داڑی من کے سونے بن گیا نہیں پراؤ وہ جے بن گئے کلنک لگ گیا ਵੱਡਿਆਂ ਨੇ ਬੜੀਆਂ ਭਾਰੀ ਕੁਰਬਾਨੀਆਂ ਕੀਤੀਆਂ ਸਾਡੇ ਵਡੇਰਿਆਂ ਨੇ ਧੰਨ ਭਾਈ ਸ਼ਬਾਜ ਸਿੰਘ ਸ਼ਵੇਕ ਸਿੰਘ ਪਿਓ ਪੁੱਤਰ ਚਰਖੜੀਆਂ ਤੇ ਚੜ ਰਹੇ ਨੇ ਆ ਸਾਡੇ ਕੋਲ ਭਾਈ ਤਾਰੂ ਸਿੰਘ ਖੋਪੜਾ ਲਵਾਈ ਜਾ ਰਹੇ ਨੇ ਸਿਰ ਦੇ ਕੇਸ ਨਹੀਂ ਮੁੰਨਣ ਦੇਣੇ ਖੋਪੜਾ ਲੈ ਸਕਦਾ ਸਿੱਖ ਦਾ ਸਿਰ ਦੇ ਕੇਸ ਨਹੀਂ ਮੁੰਨੇ ਜਾ ਸਕਦੇ ਆ ਸੁਖਾ ਸਿੰਘ ਸਾਡੇ ਨੇੜਿਓ ਆ ਮਹਤਾਬ ਸਿੰਘ ਸਾਡੇ ਨੇੜਿਓ ਆ ਨੇੜੇ ਪਿੰਡ ਜਿਹੜਾ ਸਿੰਘਪੁਰਾ ਦਿਆਲਪੁਰਾ ਸ਼ਾਇਦ ਇਸ ਦਾ ਨਾਮ ਹੈ ਇਸ ਥਾਂ ਦੇ ਭਾਈ ਨਵਾਬ ਕਪੂਰ ਸਿੰਘ ਜੀ ਇੱਥੋਂ ਦੇ ਗੁਰੂ ਪਿਆਰਿਓ ਭਾਈ ਜੇਠਾ ਜੀ ਨੇੜੇ ਪਿੰਡ ਸਿੱਧਵਾਂ ਦੇ ਧੰਨ ਬਾਬਾ ਵਿਧੀ ਚੰਦ ਜੀ ਨੂੰ ਤਾਂ ਆਪਾਂ ਜਾਣਦੇ ਹਾਂ ਛੀਨਾ ਪਿੰਡ ਕਹਿ ਲਈਏ ਸੁਰ ਸਿੰਘ ਪਿੰਡ ਕਹਿ ਲਈਏ ਸੋ ਆਹ ਨੇੜੇ ਭਾਈ ਮਾਨ ਸਿੰਘ ਗਜਰੇ ਨੇ ਟੁੱਟੀਆਂ ਘਟਾਉਣ ਵਾਲੇ ਆ ਬਾਬਾ ਵੀਰ ਸਿੰਘ ਸਾਹਿਬ ਜੀ ਇੱਥੋਂ ਖੱਬੇ ਪਾਸੇ ਨੇ ਗੁਰੂ ਪਿਆਰਿਓ ਇਹ ਇਲਾਕਾ ਕਿਹੜਾ ਕਦੇ ਵਿਚਾਰਿਆ ਕਰੋ ਇਹ ਜਿੰਨੀ ਅਰਦਾਸ ਹੁੰਦੀ ਹੈ ਜਿਨ੍ਹਾਂ ਨੇ ਜਿਹੜੇ ਚਰਖੜੀਆਂ ਤੇ ਚੜੇ ਬੰਦ ਬੰਦ ਕਟਾਏ ਡਾਂਗਾਂ ਦੀਆਂ ਮਾਰਾਂ ਖਾਧੀਆਂ ਘੋੜਿਆਂ ਦੀ ਟਾਪਾਂ ਹੇਠ ਲਤਾੜੇ ਗਏ ਇੰਜਰਾਂ ਹੇਠ ਲਤਾੜੇ ਗਏ ਪੱਠਾਂ ਵਿਚ ਝੋਕੇ ਗਏ ਪੁੱਠੀਆਂ ਖੱਲਾਂ ਲਾਈਆਂ ਸੋ ਜਿਨ੍ਹਾਂ ਨੇ ਟੋਟੇ ਟੋਟੇ ਸਿੱਖਾਂ ਦੇ ਕੀਤੇ ਗਏ ਬੰਦ ਬੰਦ ਕੱਟੇ ਗਏ ਖੋਪੜੇ ਲਏ ਗਏ ਸੋ ਮਾਈਆਂ ਬੀਬੀਆਂ ਸਵਾ ਸਵਾ ਮਣ ਪੀਸਰੇ ਪੀਸੇ ਬੱਚਿਆਂ ਨੂੰ ਟੋਟੇ ਟੋਟੇ ਕਰਵਾ ਕੇ ਗਲਾਂ ਚ ਹਾਰ ਪਰੋ ਕੇ ਪਵਾਏ ਜਦ ਸੱਤ ਵਿਚ ਕਾਇਮ ਰਹੀਆਂ ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਪਰ ਬੋਲੋ ਜੀ ਵਾਹਿਗੁਰੂ ਇਹ ਜਿੰਨੀ ਅਰਦਾਸ ਹੈ ਗੁਰੂ ਪਿਆਰਿਓ 15 ਨੇ ਤੁਹਾਡੇ ਇਸ ਇਲਾਕੇ ਦੀ ਜੇ ਇਹ ਮਾਝਾ ਸਿੱਖੀ ਦੀ ਜੜ ਧੁੰਨੀ ਸੋ ਇਹ ਮੁੱਢ ਗੁਰੂ ਪਿਆਰਿਓ ਖਿਆਲ ਕਰੋ ਭਾਵੇਂ ਸਾਡੇ ਤੇ ਦਿੱਕਤਾਂ ਆਈਆਂ ਸੀ ਅਸੀਂ ਇੱਥੋਂ ਬੁੱਢੇ ਜੋੜ ਚਲੇ ਗਏ ਸੀ ਉਥੋਂ ਤੱਕ ਵੀ ਪਹੁੰਚ ਕੇ ਫਿਰ ਵੀ ਸਿੱਖੀ ਨਹੀਂ ਛੱਡੀ ਸਾਡੇ ਸਿਰਾਂ ਦਾ ਮੁੱਲ 80-80 ਰੁਪਏ ਪਿਆ ਅੱਜ ਦੇ ਹਿਸਾਬ ਨਾਲ 8,000 ਰੁਪਇਆ ਅਸੀਂ ਉਦੋਂ ਪਰਵਾਹ ਨਾ ਕੀਤੀ ਸਿਰ ਸਾਡਾ ਲੈ ਸਕਦਾ ਹੈ ਸਿਰ ਤੋਂ ਕੇਸ ਤੇ ਦਾੜਾ ਨਹੀਂ ਕਦੇ ਲੈ ਸਕਦੇ ਸਾਡਾ ਐਡਾ ਉੱਚਾ ਸੁੱਚਾ ਇਤਿਹਾਸ ਹੈ ਸੋ ਇਹ ਕੋਈ ਵੱਡੀ ਗੱਲ ਨਹੀਂ ਕਦੋਂ ਸਤਿਗੁਰੂ ਕਲਗੀਧਰ ਜੀ ਨੂੰ ਪਾਵੇ ਤਾਂ ਛੇਤੀ ਪਲਟਾ ਆਵੇਗਾ ਉਸ ਮੌਕੇ ਸਮਾਂ ਆ ਰਿਹਾ ਨੇੜੇ ਜਿਹੜਾ ਕੋਈ ਸਿੰਘ ਨਾਂ ਵਾਲਾ داڑی کیس منڈ رہا اپنے آپ وہ شرمندہ سمجھے گا. بہت تیزی نال وہ سما آ رہا ہے, سو بہت چھتی سما آ رہا ہے.
بولے سو نہال سری اکال.
شہید درشن سنگھ پھیرو مان دے یادگاری کالج دے وچ بلایا گیا, اکھنڈ پاٹھ کی تامت پرچار لگے کرن. سو اوتھے کیا مینو کسے منسٹر نے کسے وزیر نے کیا, وہ کہن گے نہ ہن کیا کرو راج کرے گا خالصا, آ کی رہے نہ کوئے. یہ گل مینو کہی کسے سکھ وزیر نے, آ تھوڑے سمے کی گل ہے. میں اس نو کیا یہ گل ضرور ہوے گی اور اسی طرح ہی ہوے گی, انہوں کی بخشش ہوے گی. کہندے پھر وہ خالصا کتھے, میں کہ کلگی ترجم جے پایا تو چھن کال وچ ہی بخشش کرے گا. ساڈے ویر جڑے پلیکھے وچ پے کے داڑے کیس من رہے رہے, اج ہی انہوں نے صحیح پرچار تھائی تھائی مل جائے تے داڑے رکھ لین, کیس رکھ لین, امرت چھگ لین, تو خالصے خالصے نے. فرق تو اینا ہی ہے نا, تہاڈے چت وچ یہی خیال ہے نا کہ انہاں نوجوان گبروں نے انہاں دے آخیا داڑے نہیں رکھنے, انہوں نے شیران دے پتر نہیں بننا, یہ شاید گدڑ بگیاڑی بنے نہیں, یہ شیران دی قوم ہے, گجن دی لوڑ ہے. جدو گج بج کے انہوں نے وکھایا کہ آپ شیر ہاں, ضرور جاگن گے اور اپنے داڑے کے ثابت رکھن گے. یہ پیڑیاں شراباں سو ہور کریتیاں ساریاں دے تیاگ کرن گے, نہیں پہاڑا چ جا کے بڑ پاسوں نوں متھے مارن گے, نہیں کسی ہور دے تاری پکھنڈی دے کناں وچ یہ منتر لین گے. اے گرو کے پیارے کھنڈے دا امرت پنجاں پیاریاں تو چھکن گے, بانی دے نت نیمی بن گے. ایک گرو گرنتھ صاحب تے نشچا ہوئے گا, امرت ویلے اشنان, بانیاں دے نت نیم, دھرم دی کرت اور سوربیر جودھے ہماری پوتر زندگی, یہ دھرم کی کرت چ دسوند گرو کردا دینا, یہ اچا جیون اپنا بڑھاؤ گے. سو گرو پیارے ہو, باقی سب علاقے جاگ رہے, بڑی چڑھتی کلا ہو رہی ہے. ایتھے بھی اگے نالوں جو میں بےنتی کی بہت وڈی جاگرت آئی ہے, بہت وڈی پاری ترقی ہے, اور ہور ہلے کسر باقی ہے, زیادہ کسر ہے, وہ بھی آپ دور کریے. آپ بھی یہ سنتوں کا رستہ اپنا لے گئے, بابا بیری چند والا, بابا سوہن سنگھ والا, آپ بھی دھرم کی پوڑی تے چڑھ گئے, آپ بھی سنکھنڈ پہنچنے والے بنیے, نہیں ادھر ادھر سوربیر جی وہ کدے پٹکنا, پیڑی شراب کدے بھول کے بھی نہ ورتو. اسی طرح تمباکو نو تو ہاتھ بھی نہیں نہ سکھلا سکتا ہاتھ بھی. سو سن گر سکھ کی رحت کو تجہ تمباکو سنگ, مرنی مر تو ات پلا جگت جھوٹ نہ ہنگ. میں ایک بےنتی کرا, تانا بری چیز ہوں, ترک بری چیز ہوں. ایک شیر سی, میں دو منٹ ساکھی بےنتی کرا, ایک شیر سی جنگل چریا کرتا, ایک مستری اتنے جایا کرتا ترخان, لکڑا وڈ کے لیا کرتا, آپس میں پریم پی گیا. ایک دن رات وڈی لنگ گئی تے کہنے لگا شیر کے پرا تو میرے گھر ہی اتنے رہ پو. کہنے لگے تو شیر تیرے کورنے وچ میں رہا. کہندے ہاں رہنا چاہیے, میرے تے بھروسہ کر, آپ متر کی ہوئے جی ہوں میں تیری رات کا سکھنا کٹاوا. کہندے چنگا. وہ رات اتے رہا بڑے سکھ دے نال رہا, سگوں نے پھل توڑ توڑ کے لیا کے شیر نے چھکایا. بڑا خوش ہوا ہے یہ جڑا ترخان سی, یہ کہنے لگا ہوں کسی دن میرے گھر بھی چلی. انہیں کیا کہ ہوں چل میرے بھی. کہنے لگا اسی جنگل دے پارشاہ سی, گھر جانے پھبدے نہیں. کہنے پھر اپنا جرانا پکا تو نہ ہوا, بروٹی گالی ہوئی نا, پھر تو اپنے آپ نو وڈا میں چھوٹا ہی سمجھے آنا. سو اے دلی پیار نہیں تیرا میرا. جب یہ گل کہی کہنے چنگا پڑ کے آؤں. سو نال گیا, کچھ لیٹ پہنچے گھر, اگو جانے گھر والی کچھ گرم سبھا دی سی. سو اس ترخان دے کہن لگی کیوں لیٹ آیا ہے. کہن لگے کوئی نہیں, اپنے متر نال میں گلاں باتاں کرنا آیا, نالے وہ میرے نال ہی آیا تے کوڑا نہ بول. سو کہن گے کہ دے گھر والی کنی یہ کم وقت ہے, یہ گرم بول دی ہے. کہن لگے وہ کون ہے تیرا متر. کہن لگے وہ شیر, جنگل دا شیر. کہن لگے تیری اکھ کتیاں بلیاں نال ہی پریتی رہی. جدو یہ گل شیر نے سنی بڑا شرمسار ہوا, ترک بجی. سو یہ تیر بجا, گولی بجی مانو اس موقع تے. کہن لگا سو شیر کے پراوا, میں تیرے گھر ہوں رات تا نہیں رہا گا, ایک کام کر, میری یہی پرون چاری ہے, تیرے کول جڑا کہاڑا تکھا لکڑ نو وڈن والا یہ میرے سر وچ مار. کہن لگے ایک تو میرا متر, ایک میرے گھر آیا ہوئے تے میں تیری سیوا دے بجائے سر چ کہاڑا مارا, یہ نہیں پھبدا. کہن لگا نہیں جی نہ مارے گا میں تیرے نال اتیانت ناراض ہاں, پھر میں خالی مڑ جاواں گا. انہیں بچن منیا, سر وچ کہاڑا ماریا. کہنے لگا ویخ زخم ڈونگا ہویا ہے. کہنے کافی ڈونگا. کہنے چنگا ہوں تو چوتھے آوی پڑ کے تے پرسوں نہ آوی. اے چوتھے دن گیا, شیر ملیا اگوں. کہنے لگا میرا سر ویکھیو زخم بھلا کنا کا ہے. زخم دا نام نشان ہی نہیں, مٹ گیا زخم. ਕਹਿਣ ਲੱਗਾ ਵੇਖ ਇਹ ਤੇਰੇ ਕੁਹਾੜੇ ਦਾ ਜਿਹੜਾ ਜ਼ਖਮ ਸੀ ਉਹ ਮੇਰੇ ਸਿਰ ਵਿਚ ਵੱਜਿਆ ਹੋਇਆ ਵੀ ਚੱਟ ਮਿਟ ਗਿਆ ਹੈ, ਪਰ ਜਿਹੜੀ ਤੇਰੀ ਘਰਵਾਲੀ ਨੇ ਬੋਲੀ ਮਾਰੀ ਸੀ ਨਾ ਬੋਲੀ, ਉਹ ਜਿਹੜਾ ਵੱਡਾ ਭਾਰੀ ਫੱਟ ਹੈ, ਸੱਲ ਹੈ, ਉਹ ਜ਼ਖਮ ਹੈ, ਉਹ ਸਾਰੀ ਉਮਰ ਹੀ ਉਸੇ ਤਰ੍ਹਾਂ ਰਹੇਗਾ, ਉਹ ਨਹੀਂ ਕਦੇ ਵੀ ਮਿਟ ਸਕਦਾ। ਸੋ ਗੁਰੂ ਪਿਆਰਿਓ, ਇੱਥੋਂ ਅਸੀਂ ਚੱਲੇ ਪਟਨੇ ਸਾਹਿਬ ਨੌ ਪੋਹ ਨੂੰ, ਅੱਜ ਸ਼ਾਇਦ ਅੱਠ ਜਾਂ ਨੌ ਚੇਤ ਹੈ, ਤਿੰਨ ਮਹੀਨੇ ਪਟਨੇ ਸਾਹਿਬ, ਸ੍ਰੀ ਹਜੂਰ ਸਾਹਿਬ, ਬੰਬੇ, ਕਲਕੱਤਾ, ਹੋਰ ਇਸੇ ਤਰ੍ਹਾਂ ਭਲਾਈ ਨਗਰ। ਸੋ ਇਸੇ ਤਰ੍ਹਾਂ ਆਪ ਭੋਪਾਲ ਤੇ ਹੋਰ ਰਸਤੇ ਦੇ ਉੱਤੇ ਅਹਿਮਦਾਬਾਦ, ਇਨ੍ਹਾਂ ਸਾਰੇ ਸ਼ਹਿਰਾਂ ਵਿਚੋਂ ਪ੍ਰਚਾਰ ਕਰਦੇ ਆਏ ਹਾਂ। 2122 ਭਾਈਆਂ ਨੇ ਅੰਮ੍ਰਿਤ ਛਕਿਆ, 2100 ਨੇ, ਨਾਲ ਇੱਕ ਬੇਨਤੀ ਕਿ ਉਨ੍ਹਾਂ ਲੋਕਾਂ ਨੇ ਇੱਕ ਤਾਨਾ ਮਾਰਿਆ, ਇੱਕ ਬੋਲੀ ਮਾਰੀ ਹੈ, ਉਹ ਬੜੀ ਸੀਨੇ ਨੂੰ ਦੁਖਦਾਇਕ ਲੱਗੀ ਹੈ। ਉਨ੍ਹਾਂ ਨੇ ਕਿਹਾ ਬਾਬਾ ਜੀ ਤੁਹਾਡਾ ਇਹ ਦਰਾਉਣਾ ਸਫਲਾ ਹੈ, ਅਸੀਂ ਜੀਵਾਇਆਂ ਨੂੰ ਤੁਹਾਨੂੰ ਕਹਿੰਦੇ ਹਾਂ, ਤੁਹਾਡੇ ਤੇ ਨਫ਼ਰਤ ਨਹੀਂ ਅਸੀਂ ਕਰਦੇ, ਅਸੀਂ ਤੁਹਾਨੂੰ ਤੱਕਦੇ ਰਹਿੰਦੇ ਹਾਂ ਤੁਹਾਡੇ ਰਾਹ ਕਦੋਂ ਆਓ, ਪਰ ਇੱਕ ਗੱਲ ਅਸੀਂ ਬੜੇ ਹੰਮੇ ਨਾਲ ਤੁਹਾਨੂੰ ਕਹਾਂਗੇ ਔਰ ਬੋਲੀ ਮਾਰਾਂਗੇ ਤੁਹਾਡੇ ਸੀਨੇ ਚ ਤੀਰ ਨਾਲ ਵੀ ਵੱਧ ਤਿੱਖੀ, ਜਿਹੜੇ ਤੁਹਾਨੂੰ ਰੜਕਦੀ ਰਹੇ ਬਹੁਤ ਚਿਰ। ਸੋ ਉਹ ਕਿਹੜੀ ਬੋਲੀ? ਕਹਿੰਦੇ ਜਾਓ ਆਪਣਾ ਪੰਜਾਬ ਜਾ ਕੇ ਸਾਂਭੋ, ਆਪਣਾ ਮਾਝਾ ਸਾਂਭੋ, ਵੇਖੋ ਉੱਥੇ ਨੌਜਵਾਨਾਂ ਦੀ ਕੀ ਹਾਲਤ ਹੈ, ਜਿੱਥੇ ਸੂਰਬੀਰ ਯੋਧੇ ਪੈਦਾ ਹੁੰਦੇ ਸੀ, ਅੱਜ ਉੱਥੋਂ ਦਾ ਨੌਜਵਾਨ ਅੱਧਾ ਮੁਸਲਮਾਨ ਬਣ ਰਿਹਾ, ਅੱਜ ਸਿੱਖੀ ਨੂੰ ਵਿਦਾਵੇ ਲਿਖੇ ਜਾ ਰਹੇ ਨੇ, ਅੱਜ ਉੱਥੇ ਸਿਰ ਮੁੰਨੇ ਹੋਏ, ਉੱਥੇ ਦਾੜੀਆਂ ਮੁੰਨੀਆਂ ਹੋਈਆਂ, ਉੱਥੇ ਲੋਕੀ ਸ਼ਰਾਬਾਂ ਪੀਣ, ਉੱਥੇ ਕਈ ਕਿਤੇ ਸੁਣਿਆ ਅਸੋਂ ਜਿਹੜੇ ਗਲ ਚੁੱਕੇ ਨੇ, ਮਰ ਚੁੱਕੇ ਨੇ, ਬਰਬਾਦ ਹੋ ਚੁੱਕੇ ਨੇ, ਉਹ ਤੰਬਾਕੂ ਵੀ ਵਰਤੀ ਜਾਂਦੇ ਨੇ। ਕਹਿੰਦੇ ਦੱਸੋ ਕਿੱਧਰ ਗਈ ਸਿੱਖੀ, ਉਹ ਕਿੱਧਰ ਗਈ ਅਣਖ ਤੇ ਗੈਰਤ, ਉਹ ਕਿੱਧਰ ਗਿਆ ਸੂਰਮਾ ਪੁਣਾ ਤੇ ਮਜਹਿਲ ਪੁਣਾ, ਜਾਓ ਜਾ ਕੇ ਆਪਣੇ ਦੇਸ਼ ਨੂੰ ਸਾਂਭੋ ਤੇ ਇਲਾਕਿਆਂ ਨੂੰ ਸਾਂਭੋ, ਮੁੜ ਕੇ ਇੱਧਰ ਆਇਓ, ਜੋ ਚਾਹੋ ਗੱਡੀਆਂ ਮੋਟਰਾਂ ਟਰੱਕ ਜੋ ਸਾਡੇ ਕੋਲ ਕਹੋਗੇ ਅਸੀਂ ਉੱਥੇ ਹੀ ਭੇਜਾਂਗੇ, ਉੱਥੇ ਤੁਰੇ ਆਉਣਗੇ, ਪਰ ਜਾਓ ਜਾ ਕੇ ਆਪਣਾ ਇਲਾਕਾ ਸਾਂਭੋ। ਸੋ ਗੁਰੂ ਪਿਆਰਿਓ, ਜੇ ਤਾਂ ਕਿਸੇ ਥੋੜੇ ਜਿਹੇ ਵੀ ਅਣਖ ਵਾਲੇ ਨੂੰ ਕੋਈ ਸੱਚੀ ਬੋਲੀ ਵੱਜੇ ਤਾਂ ਫਿਰ ਉਹਦਾ ਦਿਲ ਵੇਖ ਲਓ ਕਿਵੇਂ ਛਾਨਣੀ ਛਾਨਣੀ ਹੁੰਦਾ ਹੈ। ਸੋ ਇਹ ਆਪਾਂ ਤੜਕਾਂ ਕਦੋਂ ਤੱਕ ਸਹਾਰਾਂਗੇ, ਇਹ ਮਿਹਣੇ ਕਦੋਂ ਤੱਕ ਆਪਣੇ ਭਰਾ ਦੇਣਗੇ, ਮਿਹਣੇ ਸੱਚੇ ਨੇ, ਇਹ ਮਿਹਣੇ ਆਪਣੀ ਚੜ੍ਹਦੀ ਕਲਾ ਕਰਨ ਵਾਲੇ ਨੇ, ਇਹ ਟੈਂਦੀ ਕਲਾ ਕਰਨ ਵਾਲੇ ਨਹੀਂ, ਆਪਣੇ ਵਿਚ ਫੁੱਟ ਲੜਾਈਆਂ ਤੇ ਵਿਤਕਰੇ ਪਾਉਣ ਵਾਲੇ ਨਹੀਂ, ਆਪਾਂ ਨੂੰ ਇਕ ਮੁੱਠ ਤੇ ਮਜ਼ਬੂਤ ਤੇ ਚੜ੍ਹਦੀ ਕਲਾ ਵਿਚ ਕਰਨ ਵਾਲੇ ਇਹ ਤਾਨੇ ਨੇ। ਇਹ ਸੁਭਾਗ ਹੈ ਆਪਣਾ ਕਿ ਸਾਡੇ ਉਹ ਵੀਰ ਜਾਗੇ, ਉਨ੍ਹਾਂ ਵੀਰਾਂ ਨੇ ਇਹ ਦੁੱਖ ਮਹਿਸੂਸ ਕੀਤਾ, ਅਨੁਭਵ ਕੀਤਾ, ਆਪਣੇ ਮਨ ਵਿਚ ਹੈ ਤਾਂ ਆਪਣੇ ਪਿੰਡਾਂ ਤੋਂ ਗਏ ਹੋਏ ਨਾ, ਆਪਣੇ ਨੇ ਜਿਹੜੇ ਗੱਡੀਆਂ ਬਣਾ ਕੇ, ਕੋਈ ਕਲਕੱਤੇ ਬੈਠਾ, ਕੋਈ ਬੰਬੇ ਬੈਠਾ, ਕੋਈ ਪਟਨੇ ਸਾਹਿਬ ਬੈਠਾ, ਕੋਈ ਕਿਧਰੇ ਬੈਠਾ, ਆਪਣੇ ਨੇ ਨਾ ਉਹ, ਪਰ ਉਨ੍ਹਾਂ ਨੂੰ ਇਹ ਖਿਆਲ ਆਇਆ ਕਿ ਅਸੀਂ ਜੇ ਚੜ੍ਹਦੀ ਕਲਾ ਵਿਚ ਹੋਏ ਹਾਂ ਤਾਂ ਜਿੱਥੇ ਇਹ ਸਿੱਖੀ ਜੰਮੀ ਪਲੀ ਜਵਾਨ ਹੋਈ, ਜਿੱਥੋਂ ਸਿੱਖੀ ਬਾਹਰ ਫੈਲੀ ਪਰਖਾਂ ਹੋਈਆਂ, ਸੋ ਉੱਥੇ ਇਹ ਸਿੱਖੀ ਜੇ ਸਮਾਪਤ ਹੋ ਰਹੀ ਹੋਵੇ ਤਾਂ ਦੀਵੇ ਥੱਲੇ ਹਨੇਰਾ ਵੇਖ ਕੇ ਜਰਿਆ ਨਹੀਂ ਜਾ ਰਿਹਾ। ਇਸ ਵਾਸਤੇ ਗੁਰੂ ਪਿਆਰਿਓ, ਜੇ ਆਪਾਂ ਕੋਈ ਅਣਖ ਗੈਰਤ ਵਾਲੇ ਹਾਂ, ਸੂਰਮੇ ਯੋਧੇ ਤੇ ਬਲੀ ਹਾਂ, ਅੱਜ ਉਹ ਮੌਕਾ ਦੁਬਾਰਾ ਮੁੜ ਕੇ ਆਇਆ ਜਿਹੜਾ ਕਦੇ ਲਖੀਰ ਖਿੱਚੀ ਸੀ ਭਾਈ ਮਹਾਂ ਸਿੰਘ ਨੇ ਖੰਡੇ ਨਾਲ, ਆਓ ਟੁੱਟੀਆਂ ਕਢਾ ਲਈਏ ਗੁਰੂ ਕੇ ਪਿਆਰਿਓ। ਸੋ ਜਿਨ੍ਹਾਂ ਨੂੰ ਆਪਣਾ ਘਰ ਪਿਆਰਾ ਨਹੀਂ, ਜਿਨ੍ਹਾਂ ਨੂੰ ਧੀਆਂ ਪੁੱਤਰ ਘਰ ਵਾਲੀਆਂ ਪਿਆਰੀਆਂ ਨਹੀਂ, ਜਿਨ੍ਹਾਂ ਨੂੰ ਆਪਣੀ ਜਿੰਦ ਜਾਨ ਵੀ ਪਿਆਰੀ ਨਹੀਂ, ਜਿਨ੍ਹਾਂ ਨੂੰ ਕਲਗੀਆਂ ਵਾਲੇ ਦੀ ਸਿੱਖੀ ਕੇਵਲ ਪਿਆਰੀ ਹੈ, ਉਹ ਲੰਘੋ ਐਸ ਲਕੀਰ ਤੋਂ, ਕਰੋ ਆਪਣੇ ਆਪ ਨੂੰ ਕੁਰਬਾਨ, ਉਹ ਟੁੱਟ ਗਿਆ ਹੋਈਆਂ ਸਾਡੀਆਂ ਗੰਢੀਆਂ ਜਾਣ ਤੇ ਆਪਾਂ ਮੁਕਤੀਆਂ ਦੇ ਸਰੋਵਰ ਲਵਾ ਦਈਏ, ਮੁਕਤੀਆਂ ਦੇ ਸਰੋਵਰ ਸਦਾ ਵਾਸਤੇ ਜਿੱਥੋਂ ਮੁਕਤੀ ਪ੍ਰਾਪਤ ਹੁੰਦੀ ਰਹੇ। ਸੋ ਗੁਰੂ ਪਿਆਰਿਓ, ਅੱਜ ਦੁਬਾਰਾ ਉਹ ਸਮਾਂ ਆਪਾਂ ਉਸੇ ਮੋੜ ਤੇ ਫਿਰ ਆ ਗਏ ਹਾਂ। ਅੱਜ ਇਹ ਕੌਮ ਟਹਿੰਦੀ ਅਕਲਾਂ ਨੂੰ ਜਾਂਦੀ ਵੇਖ ਕੇ ਤਰਸ ਆਉਂਦਾ ਹੈ, ਬੜਾ ਭਾਰੀ ਚਿੱਤ ਵਿਚ ਦੁੱਖ ਹੁੰਦਾ ਹੈ ਕਿ ਧੰਨਬਾਜਾਂ ਵਾਲਿਆ ਤੂੰ ਐਡੀਆਂ ਕੁਰਬਾਨੀਆਂ ਕਰੇ, ਚਾਰੇ ਸਾਹਿਬਜ਼ਾਦੇ ਵਾਰੇ, ਅਨੰਦਪੁਰ ਸਾਹਿਬ ਦੇ ਸੁੱਖ ਛੱਡੇ, ਤੁਸੀਂ ਕਹਿ ਦਿਓ ਕਿ ਇਨ ਪੁੱਤਰ ਕੇ ਸੀਸ ਪਰਿਵਾਰ ਦੀਏ ਸੋ ਚਾਰ, ਚਾਰ ਮੂਹੇ ਤੋਂ ਕਿਆ ਪਾਇਆ ਜੀਵ ਤਲਾਖ ਹਜ਼ਾਰ, ਤੇ ਅੱਜ ਅਸੀਂ ਤੇਰੇ ਪੁੱਤਰ ਕਪੁੱਤਰ ਬਣ ਜਾਈਏ, ਅੱਜ ਸਪੁੱਤਰ ਤਾਂ ਬਣਨਾ ਕਿਤੇ ਰਹਿ ਗਿਆ, ਪੁੱਤਰ ਵੀ ਨਹੀਂ ਰਹਿ ਗਏ, ਕਪੁੱਤਰ ਬਣਨ ਵੱਲ ਕੋਝੇ ਪਾਸੇ ਵੱਲ ਖੋਟੇ ਪਾਸੇ ਵੱਲ ਰੁੜ ਰਹੇ ਹਾਂ। ਸੋ ਗੁਰੂ ਕੇ ਪਿਆਰਿਓ, ਆਓ ਦੁਬਾਰਾ ਸਮਝੀਏ, ਸੋਚੀਏ, ਵਿਚਾਰੀਏ ਆਪਣੇ ਚਿੱਤ ਵਿਚ, ਇਸ ਇਲਾਕੇ ਵਿਚ ਬਾਬਾ ਜੀ ਭਾਗ ਲਾ ਰਹੇ ਨੇ, ਬਾਬਾ ਦਇਆ ਸਿੰਘ ਸਾਹਿਬ ਹਜ਼ਾਰਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਰਹੇ ਨੇ, ਤੁਸੀਂ ਆਪਣੇ ਜਥੇ ਨੂੰ ਵੀ ਜਿੱਥੇ ਜਿੱਥੇ ਆਗਿਆ ਕਰਦੇ ਜੇ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਸੋ ਜਿੰਨਾ ਗੁਰਮੁਖ ਪਿਆਰੇ ਨੇ ਇੱਕ ਸਾਲ ਦੇ ਵਿਚ ਹਜ਼ਾਰਾਂ ਨੇ ਛਕਿਆ ਇਸ ਇਲਾਕੇ ਵਿਚੋਂ, ਇੱਕ ਵੀ ਉੱਠ ਕੇ ਕੋਈ ਕਹਿ ਦੇਵੇ ਕਿ ਮੈਨੂੰ ਕੋਈ ਘਾਟਾ ਪਿਆ ਹੈ, ਕਮੀ ਆਈ ਹੈ, ਤੇ ਜੇ ਅੱਗੇ ਨਾਲ ਚੜ੍ਹਦੀ ਕਲਾ ਹੈ ਉਨ੍ਹਾਂ ਪਿਆਰਿਆਂ ਦੀ, ਬਦ ਫੈਲੀਆਂ ਛੱਡੀਆਂ, ਫਜ਼ੂਲ ਖਰਚੀਆਂ ਛੱਡੀਆਂ, ਸ਼ਰਾਬਾਂ ਕੁਰੀਤੀਆਂ ਛੱਡੀਆਂ, ਚੜ੍ਹਦੀ ਕਲਾ ਵਾਲੇ ਹੋਏ ਤੇ ਫਿਰ ਆਪਾਂ ਉਨ੍ਹਾਂ ਦੀ ਰੀਸ ਹੀ ਕਰੀਏ, ਉਨ੍ਹਾਂ ਵੱਲ ਹੀ ਵੇਖੀਏ ਔਰ ਚੜ੍ਹਦੀ ਕਲਾ ਵਾਲਾ ਜੀਵਨ ਆਪਣਾ ਬਣਾਈਏ। ਆਪਾਂ ਨੂੰ ਧਰਮ ਦੀ ਪੌੜੀ ਤੇ ਚੜਨਾ ਚਾਹੀਦਾ ਹੈ, ਆਪਾਂ ਨੂੰ ਸੰਤਾਂ ਵਾਲੇ ਰਸਤੇ ਤੇ ਚੱਲਣਾ ਚਾਹੀਦਾ ਹੈ, ਆਪਾਂ ਨੂੰ ਬਾਬਾ ਸੋਹਣ ਸਿੰਘ ਸਾਹਿਬ ਜੀ ਦੇ ਪਾਏ ਪੂਰਿਆਂ ਤੇ ਚੱਲਣਾ ਚਾਹੀਦਾ ਹੈ। ਸਹੀ ਅਰਥਾਂ ਵਿਚ ਸ਼ਰਧਾਂਜਲੀ ਉਹਨਾਂ ਨੂੰ ਤਾਂ ਪ੍ਰਵਾਨ ਹੋਵੇਗੀ ਤੇ ਭੇਟ ਹੋਵੇਗੀ, ਨਹੀਂ ਤਾਂ ਆਪਣਾ ਸੱਚਿਆ ਸੁੱਚਿਆ ਪਿਆਰ ਨਹੀਂ, ਜੇ ਉਹਨਾਂ ਦਾ ਬਚਨ ਨਹੀਂ ਮੰਨਣਾ, ਜੇ ਉਹਨਾਂ ਦੇ ਜੀਵਨ ਅਨੁਸਾਰ ਨਹੀਂ ਅਸੀਂ ਚੱਲਣਾ ਤਾਂ ਫਿਰ ਕੀ ਸਾਡਾ ਉਹਨਾਂ ਨਾਲ ਪਿਆਰ ਤੇ ਪ੍ਰੇਮ ਹੈ? ਇਸ ਵਾਸਤੇ ਇਹੀ ਸੱਚਾ ਪਿਆਰ ਤੇ ਪ੍ਰੇਮ ਮੈਂ ਤਾਂ ਬੇਨਤੀ ਕਰਾਂਗਾ ਜਿੰਨੇ ਸਿੰਘ ਨਾਮ ਵਾਲੇ ਉਪਰਾਓ, ਕੱਲ ਮੈਂ ਬੇਨਤੀ ਕਰਾਂ, ਬਠਿੰਡੇ ਤੋਂ 4 ਮੀਲ ਦੂਰ ਇੱਕ ਨਰੂ ਵਾਲਾ ਪਿੰਡ ਹੈ, ਸੋ ਉਥੇ 122 ਅਖੰਡ ਪਾਠਾਂ ਦਾ ਭੋਗ ਪਿਆ ਲੜੀ ਚੱਲ ਰਹੀ ਸੀ, ਉਥੇ ਕੱਲ ਇਸੇ ਤਰ੍ਹਾਂ ਬੇਨਤੀ ਕੀਤੀ ਗਈ, ਇਸੇ ਤਰ੍ਹਾਂ ਭਰੇ ਦੀਵਾਨ ਦੇ ਵਿਚ ਤਾਂ ਸੈਂਕੜੇ ਦੇ ਜਵਾਨਾਂ ਨੇ ਉੱਠ ਕੇ ਪਲਨ ਕੀਤੇ ਕਿ ਅਸੀਂ ਦਾੜਾ ਕੇਸ ਨਹੀਂ ਮੁੰਨਾਂਗੇ, ਅਸੀਂ ਸ਼ਰਾਬ ਨਹੀਂ ਵਰਤਾਂਗੇ, ਹੋਰ ਕੋਈ ਕੁਰੀਤੀ ਨਹੀਂ ਕਰਾਂਗੇ। ਸੈਂਕੜੇ ਮਾਈਆਂ ਉੱਠ ਕੇ ਖੜੀਆਂ ਹੋਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪੁੱਤਰ ਪੋਤਰੇ ਦੋਹਤਿਆਂ ਦੇ ਕੇਸ ਕਦੇ ਭੁੱਲ ਕੇ ਵੀ ਨਹੀਂ ਮਨਾਵਾਂਗੇ। ਸੋ ਗੁਰੂ ਪਿਆਰੇ ਉਹਨਾਂ ਪਲਨ ਕੀਤੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਕਦੇ ਕਿਸੇ ਨੂੰ ਮੰਨਾਂਗੇ। ਮੈਨੂੰ ਚੇਤਿਆ ਉਹੀ 22 ਅੱਸੂ ਵਾਲਾ ਦਿਨ, ਸੋ ਆਪਣੇ ਇੱਥੇ ਬਾਬਾ ਬੁੱਢਾ ਜੀ ਦੀ ਭੀੜ, ਸੋ ਉਥੇ ਦਾਸ ਨੇ ਵੀ ਬੇਨਤੀ ਕੀਤੀ, ਨਾਲ ਬਾਬਾ ਖੜਕ ਸਿੰਘ ਜੀ ਨੇ ਬੜੇ ਭਰੇ ਹੋਏ ਦਿਲ ਦੇ ਨਾਲ ਇੱਕ ਬੇਨਤੀ ਕੀਤੀ ਸੀ, ਸੰਗਤ ਨੂੰ ਵਿਗਾਰ ਪਾਈ ਸੀ, ਕੌਮ ਨੂੰ ਤੁੰਬਿਆ ਸੀ 15 ਮਿੰਟਾਂ ਵਿਚ, ਉਨ੍ਹਾਂ ਦੇ ਨੇਤਰਾਂ ਵਿਚ ਹੰਝੂ ਡਿੱਗ ਪਏ ਸਨ ਕਿ ਖਾਲਸਾ ਕੌਮ ਦੀ ਆਹ ਹਾਲਤ ਦਾੜੇ ਕੇਸ ਮੁੰਨੀ ਜਾਣ, ਉੱਠੋ ਜਿਹੜੇ ਅੱਜ ਤੋਂ ਦਾੜਾ ਕੇਸ ਮਨਾਉਣ ਤੋਂ ਹਟਣਗੇ ਤੇ ਕੇਸ ਦਾੜੇ ਰੱਖਣਗੇ। ਮੈਨੂੰ ਵੀ ਉਹਨਾਂ ਆਗਿਆ ਕੀਤੀ, ਮੈਂ ਵੀ 10 ਮਿੰਟ ਬੇਨਤੀ ਕੀਤੀ, 5000 ਜਵਾਨ ਉੱਠੇ ਸੀ, 5000। ਉਹ ਫਿਲਮ ਤਿਆਰ ਹੋਈ ਹੈ, ਬਾਕਾਇਦਾ ਕਦੇ ਵਿਖਾਇਆ ਕਰਾਂਗੇ ਧਾਰਮਿਕ ਫਿਲਮਾਂ ਦੇ ਵਿਚ, ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਉਦੋਂ ਦਾੜੇ ਤੇ ਕੇਸ ਰੱਖੇ। ਗੁਰੂ ਪਿਆਰਿਓ, ਸੋ ਆਪਣਾ ਇਤਿਹਾਸ ਮੁੜ ਕੇ ਦੁਹਰਾਉਣਾ ਪਵੇਗਾ, ਸੋ ਭਾਵ ਅੰਮ੍ਰਿਤ ਛਕਣਾ ਪਵੇਗਾ, ਦਾੜਾ ਤੇ ਕੇਸ ਸਾਬਤ ਰੱਖਣੇ ਪੈਣਗੇ, ਬਾਣੀ ਦੇ ਨਿਤਰੇਮ ਚੜ੍ਹਦੀ ਕਲਾ ਦਾ ਜੀਵਨ ਧਾਰਨਾ ਪਵੇਗਾ, ਕੁਰਹਿਤਾਂ ਤੋਂ ਬਚ ਕੇ ਰਹਿਤ ਰੱਖ ਕੇ ਬਾਣੀ ਦੇ ਨਿਤਨੇਮੀ ਬਣ ਕੇ ਆਪਣਾ ਆਹ ਲੋਕ ਵੀ ਸਫਲਾ ਤੇ ਆਪਣਾ ਪ੍ਰਲੋਕ ਵੀ ਆਪਾਂ ਸਫਲਾ ਕਰਨਾ ਹੈ। ਸੋ ਅੱਜ ਰਾਤ ਨੂੰ ਖੰਡੇ ਦਾ ਅੰਮ੍ਰਿਤ ਤਿਆਰ ਹੋ ਰਿਹਾ, ਪੀਓ ਪੌਲ ਖੰਡੇ ਧਾਰ, ਹੋਵੇ ਜਨਮ ਸੁਹੇਲਾ, ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਪੀਓ ਪੌਲ ਖੰਡੇ ਧਾਰ, ਹੋਵੇ ਜਨਮ ਸੁਹੇਲਾ। ਸੋ ਆਪਣਾ ਜਨਮ ਸਫਲਾ ਹੋਵੇ, ਆਪਣੇ ਤਰਹਿਮਤਾ ਹੋਣ। ਮੈਂ ਇੰਨੀਆਂ ਬੇਨਤੀਆਂ ਕਹਿ ਕੇ ਖਿਮਾ ਦਾ ਜਾਚ ਕਹਾਂ, ਭਾਵੇਂ ਕਥਾ ਜਿੰਨੀ ਮਰਜ਼ੀ ਹੋਰ ਅਗਾਂਹ ਵਧਾਈਏ, ਪਰ ਬਾਕੀ ਵੀ ਗੁਰਮੁਖ ਬੋਲਣ ਵਾਲੇ ਨੇ, ਅੱਜ ਵੱਡਾ ਭਾਰੀ ਦਿਹਾੜਾ ਹੈ ਜੋੜ ਮੇਲੇ ਦਾ, ਸਾਰਿਆਂ ਨੂੰ ਹੱਕ ਮਿਲਣਾ ਚਾਹੀਦਾ, ਉਹ ਆਪੋ ਆਪਣੀਆਂ ਬੇਨਤੀਆਂ ਕਰਨ, ਸ਼ਰਧਾ ਦੇ ਫੁੱਲ ਹਾਜ਼ਰ ਕਰਨ। ਮੈਂ ਧੰਨਵਾਦੀ ਹਾਂ ਸੰਗਤ ਦਾ, ਭਾਵੇਂ ਬਿਜਲੀ ਵਿਚੋਂ ਇਕ ਵਾਰੀ ਬੰਦ ਹੋ ਗਈ, ਸੋ ਫਿਰ ਵੀ ਸੰਗਤ ਬੜੇ ਚਕਾ ਨਾਲ ਬੈਠੀ ਰਹੀ, ਲੰਗਰ ਛਕਣ ਵਾਲੇ ਕੇਵਲ ਗਏ, ਬਾਕੀ ਦੇ ਫਿਰ ਧਿਆਨ ਨਾਲ ਸੁਣਿਆ। ਦੁਬਾਰਾ ਬੇਨਤੀ ਇਹੀ ਹੈ ਗੁਰੂ ਕੇ ਪਿਆਰਿਓ, ਸਿੱਖੀ ਨੂੰ ਭਾਈ ਬੇਦਾਵਾ ਨਾ ਦਿਓ, ਸਿੱਖੀ ਤੋਂ ਖਾਰਜ ਨਾ ਹੋਵੋ, ਇਹ ਧਰਮ ਦੀ ਪੌੜੀ ਨਹੀਂ ਆਪਾਂ ਛੱਡਣੀ, ਮਹਾਤਮਾ ਵਾਲਾ ਰਸਤਾ ਨਹੀਂ ਕਦੇ ਆਪਾਂ ਤਿਆਗਣਾ, ਮਨਮੁੱਖਾਂ ਵਾਲੇ ਕੁਰਾਏ ਨਹੀਂ ਕਦੇ ਪੈਣਾ, ਨਰਕਾਂ ਵੱਲ ਥੱਲੇ ਨੂੰ ਨਹੀਂ ਕਦੇ ਜਾਣਾ, ਪੌੜੀ ਚ ਚੜ ਕੇ ਉਹ ਤਾਂ ਸਤਖੰਡ ਦੀ ਪ੍ਰਾਪਤੀ ਕਰਨੀ ਹੈ, ਪੈਂਦੀਆਂ ਕਲਾ ਵੱਲ ਨਹੀਂ ਜਾਣਾ, ਚੜ੍ਹਦੀਆਂ ਕਲਾ ਵੱਲ ਨੂੰ ਆਪਾਂ ਜਾਣਾ ਹੈ, ਤਾਂਹੀ ਆਪਣੇ ਜੋੜ ਮਿਲੇ ਸਫਲੇ। ਸਤਿਗੁਰੂ ਜੀ ਨੂੰ ਭਾਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਭਾਵੇਗਾ, ਕਦੇ ਜੋੜ ਮੇਲੇ ਆਉਣਗੇ, ਜਦੋਂ 1% ਵੀ ਕੋਈ ਸਿੰਘ ਨਾਮ ਵਾਲਾ ਦਾੜਾ ਕੇਸ ਮੁੰਨੇ ਵਾਲਾ ਨਹੀਂ ਮਿਲੇਗਾ, ਹਜੂਰ ਲਿਆਉਣਗੇ, ਉਹ ਸਮਾਂ ਜ਼ਰੂਰ ਕਿਰਪਾ ਕਰਨਗੇ, ਤਰਸ ਕਰਨਗੇ। ਸੋ ਬਹੁਤ ਖੁਸ਼ੀਆਂ ਭਰੇ ਉਹ ਦਿਹਾੜੇ ਆਪਣੇ ਤੇ ਆਉਣਗੇ। ਮੈਂ ਇਹਨਾਂ ਅੱਖਰਾਂ ਨਾਲ ਸੋ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹਾਂ, ਸੋ ਸੰਗਤ ਦੇ ਚਰਨਾਂ ਵਿਚ ਬੇਨਤੀ ਕਰਦੇ ਹਾਂ, ਜੋ ਭੁੱਲਾਂ ਚੁੱਕਾਂ ਹੋਈਆਂ ਹੋਣ ਉਨ੍ਹਾਂ ਦੀ ਖਿਮਾ ਮੰਗਦਾ ਹਾਂ, ਬੇਨਤੀ ਕਰਦਾ। ਸਭ ਸੰਗਤਾਂ ਨੂੰ ਪਤਾ ਹੈ ਕਿ ਪਹੁੰਚੇ ਸਨ ਜਦੋਂ, ਸੋ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਇਸ ਵਾਰੀ ਬੰਬੇ ਪਹੁੰਚੇ, ਸੰਗਤਾਂ ਨੇ ਨੇਤਰ ਵਿਛਾਏ ਨੇਤਰ, ਬਾਬਾ ਜੀ ਕਹਿਣਗੇ ਇੱਕ ਟਰੱਕ ਦੀ ਲੋੜ ਹੈ, ਗੱਡੀ ਦੀ ਲੋੜ ਹੈ, ਸੋ ਕਹਿਣਗੇ ਸਤਿਬਚਨ ਜੀ ਸ਼ਾਇਦ ਗੱਡੀ ਤਾਂ 1.25 ਲੱਖ ਦੀ ਆ ਜਾਣੀ ਸੀ, ਉਥੋਂ ਮੈਨੂੰ ਪਤਾ ਲੱਗਾ 1,35,000 ਜਾਂ 40,000 ਰੁਪਈਆ ਸੰਗਤਾਂ ਨੇ ਅੱਗੇ ਢੇਰੀ ਕੀਤਾ, ਨਾਲ ਬੇਨਤੀ ਕੀਤੀ ਕਿ ਸ਼ੁਕਰ ਬਾਬਾ ਬਿਧੀ ਚੰਦ ਜੀ ਅਸੀਂ ਸਮਝਦੇ ਹਾਂ ਸਾਡੇ ਕੋਲ ਚੱਲ ਕੇ ਆਏ ਨੇ, ਬਾਬਾ ਸੋਹਣ ਸਿੰਘ ਜੀ ਚੱਲ ਕੇ ਆਏ ਨੇ, ਇੰਨਾ ਪਿਆਰ ਤੇ ਸਤਿਕਾਰ। ਅੱਗੇ ਬੜੋਦੇ ਗਏ, ਅਹਿਮਦਾਬਾਦ ਗਏ, ਜਿੱਥੇ ਜਿੱਥੇ ਵੀ ਗਏ ਨੇ ਉਥੇ ਸੰਗਤਾਂ ਨੇ ਨੇਤਰ ਵਿਛਾਏ ਨੇ। ਗੁਰੂ ਪਿਆਰਿਓ, ਇੱਥੇ ਬੇਅੰਤ ਸੇਵਾ ਆਪ ਕਰ ਰਹੇ ਹੋ, ਸੋ ਉਹ ਟਰੱਕ ਬਣ ਕੇ ਪੁੱਜ ਚੁੱਕਾ ਹੈ,
ਅੱਜ ਹੀ ਮੇਰੇ ਮਨ ਵਿਚ ਖਿਆਲ ਸੀ ਕਿ ਉਹ ਟਰੱਕ ਬਣ ਗਿਆ ਹੋਵੇਗਾ। ਆਉਂਦੇ ਬਾਬਾ ਜੀ ਨੇ ਦੱਸਿਆ ਕਿ ਤਿਆਰ ਹੋਇਆ, ਹਾਲੇ ਰਜਿਸਟ੍ਰੇਸ਼ਨ ਉਸ ਦੀ ਹੋਣੀ ਹੈ, ਤਿਆਰ ਹੋ ਕੇ ਆ ਗਿਆ, ਉਹ ਸੇਵਾ ਕਰੇਗਾ ਗੁਰੂ ਘਰ ਦੀ। ਸੋਹਣੇ ਜੇ ਸਰੋਵਰ ਗੁਰੂ ਘਰ ਦੇ ਲੱਗ ਰਹੇ ਨੇ, ਪੰਜਵੇਂ ਪਾਤਸ਼ਾਹ ਦੀ ਯਾਦਗਾਰ, ਆ ਕਿਆ ਸੋਹਣੀ ਕੰਧ ਕੱਢ ਕੇ, ਆ ਸਟੇਜਾਂ ਬਣਾ ਕੇ, ਅੱਗੇ ਨਾਲੋਂ ਕਿਆ ਸੋਹਣਾ ਇਹ ਜਿੱਥੇ ਦੀਵਾਨ ਸਜਣਾ ਹੈ, ਅੱਗੇ ਨਾਲੋਂ ਪੰਡਾਲ ਹੀ ਵੇਖ ਲਓ ਕਿੰਨੀ ਤਰੱਕੀ ਕਰ ਗਿਆ ਹੈ। ਆ ਸੋਹਣੇ ਕਿਆ ਸੋਹਣੀਆਂ ਸਜਾਵਟਾਂ ਨੇ, ਸੰਗਤ ਉੱਪਰ ਸਜੀ ਹੋਈ ਕਿਆ ਸੋਹਣੀ ਫਬ ਰਹੀ ਹੈ। ਸੋ ਗੁਰੂ ਪਿਆਰਿਓ, ਇਹ ਦਿਨ ਦੂਣੀ ਰਾਤ ਚੌਗਣੀ ਤਰੱਕੀ ਹੋ ਰਹੀ ਹੈ, ਹੋਰ ਵੀ ਹੋਵੇਗੀ, ਹਜ਼ੂਰ ਮੇਰਾ ਕਰਨਗੇ। ਸੋ ਆਪਾਂ ਨੂੰ ਇਹ ਵੀ ਚਾਹੀਦਾ ਕਿ ਆਪਣੀ ਧਰਮ ਦੀ ਕਿਰਤ ਵੀ ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨ ਉਹ ਵੀ ਸਫਲੀ ਕਰਨੀ ਹੈ, ਸੇਵਾ ਵਿਚ ਵੀ ਹੱਥ ਵਟਾਉਣਾ ਹੈ। ਗੁਰੂ ਘਰ ਵਿਚ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੈ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇੱਕ ਕੌਡੀ ਦਿੱਤਿਆਂ ਤੋਂ ਉੱਥੇ ਇੱਥੋਂ ਖਜ਼ਾਨੇ ਮਿਲਦੇ ਨੇ। ਅਸੀਂ ਇੱਥੇ ਦੇਣਾ ਕੀ ਹੈ, ਲੈਣਾ ਹੈ ਲੈਣਾ ਹੈ। ਮੁੱਢਲੀ ਗੱਲ ਅੰਮ੍ਰਿਤ ਛਕੋ, ਸਿੱਖ ਬਣੀਏ ਪਹਿਲਾਂ, ਆਪਾਂ ਉਹ ਰਸਤਾ ਤਲਬ ਲਈਏ ਨਾ। ਪੌੜੀ ਤਾਂ ਹੱਥ ਚ ਪਕੜੀਏ, ਡੰਡੇ ਡੰਡੇ ਚੜਦੇ ਚੱਲਾਂਗੇ, ਹਜ਼ੂਰ ਆਪੇ ਚੜਾਏ ਚੱਲਣਗੇ, ਅੰਤ ਨੂੰ ਪਹੁੰਚ ਜਾਵਾਂਗੇ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਮੈਂ ਇੱਕ ਹੋਰ ਬੇਨਤੀ ਕਰਦਾ ਹਾਂ, ਅੱਗੇ ਵੀ ਕੀਤੀ ਹੈ, ਕਿ ਸਭ ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਗੁਰੂ ਕੇ ਕੇਸਰੀ ਨਿਸ਼ਾਨ ਸਾਹਿਬ ਅੱਗੇ ਆਪਣਾ ਸੀਸ ਝੁਕਾ ਕੇ, ਜੋ ਦਸਾਂ ਪਾਤਸ਼ਾਹੀਆਂ ਨੇ ਨਿਸ਼ਾਨ ਚੁਲਾਇਆ, ਚੂਤ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਉਸ ਥੱਲੇ ਇਕੱਠੇ ਹੋ ਕੇ ਬਹੁਤ ਵੱਡੀ ਪਾਰੀ ਨਿਗਰ ਤੇ ਠੋਸ ਸੇਵਾ ਗੁਰੂ ਘਰ ਦੀ, ਗੁਰੂ ਕੇ ਪੰਥ ਦੀ, ਸਿੱਖੀ ਦੀ ਕਰਨੀ ਚਾਹੀਦੀ ਹੈ। ਸਭ ਜਥੇਬੰਦੀਆਂ ਨੇ ਇੱਕ ਮੁੱਠ ਹੋ ਕੇ ਬਹੁਤੇ ਪਿਆਰ ਤੇ ਪ੍ਰੇਮ ਦਾ ਸਬੂਤ ਦੇ ਕੇ ਕੁਰੀਤੀਆਂ ਦੂਰ ਕਰਨ ਵਾਸਤੇ ਲੱਕ ਬੰਨ ਲੈਣਾ ਚਾਹੀਦਾ ਹੈ। ਕੌਮ ਦੀ ਸੁਧਾਈ ਕਰਨੀ ਚਾਹੀਦੀ ਹੈ, ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਇਹ ਵੀ ਸੱਚੇ ਪਾਤਸ਼ਾਹ ਏਕਤਾ ਸਾਨੂੰ ਸਾਰਿਆਂ ਨੂੰ ਬਖਸ਼ਣ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।